ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਅਮਰੀਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਤੇ ਤਰੀਕ ਅੱਜ 17 ਜੂਨ ਹੋ ਗਈ ਹੈ ਜੀ। ਸੋ ਸਟੂਡੀਓ ਦੀ ਘੜੀ ਦੇ ਉੱਤੇ 3:16 ਹੋਣ ਵਾਲੇ ਨੇ। ਤੇ ਮੇਰਾ ਸਾਡਾ ਸਾਥ ਜਿਹੜਾ ਇਹ 4:45 ਤੱਕ ਰਹਿਣਾ। ਤੇ ਤੁਹਾਡਾ ਸਭ ਦਾ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਅੱਛਾ ਵੀ ਚਾਚਾ, ਠੰਡ ਕਰਾਤੀ? ਕਹਿੰਦਾ ਠੰਡ ਮੈਂ ਕਰਾਈ ਆ। ਠੰਡ ਤਾਂ ਹੁਣ ਹੋਣੀ ਆ ਪਈ, ਸਰਦਾਰ ਸਰਦੀਆਂ ਜਿਹੜੀਆਂ ਤੁਹਾਡੇ ਬੂਹੇ ਤੇ ਆ ਚੁੱਕੀਆਂ ਨੇ। ਸੋ ਅੱਜ ਕਾਫੀ ਠੰਡਾ ਦਿਨ ਰਿਹਾ ਸਵੇਰੇ ਸਵੇਰੇ। ਜਿਹੜੇ ਮਿੱਤਰ ਪਿਆਰੇ ਸਜਰੇ ਕੰਮ ਤੇ ਜਾਂਦੇ ਪਰ ਉਹਨਾਂ ਨੂੰ ਠੰਡ ਘੱਟ ਲੱਗਦੀ ਆ, ਜਿਹੜੇ ਰਜਾਈ ਛੱਡਣੇ ਨਹੀਂ ਜਾਂਦੇ ਤੇ ਉਹਨਾਂ ਨੂੰ ਮੈਨੂੰ ਲੱਗਦਾ ਠੰਡ ਥੋੜੀ ਜ਼ਿਆਦਾ ਲੱਗਦੀ ਆ। ਸਹੀ ਗੱਲ ਹੈ ਜੀ। ਸੋ ਰਜਾਈ ਦਾ ਵੀ ਇੱਕ ਆਪਣਾ ਹੀ ਵੱਖਰਾ ਸਵਾਦ ਹੈ, ਪਰ ਇੱਥੇ ਆ ਲੋਗੜ ਵਾਲੀਆਂ ਲੋਗੜ ਵਾਲੀਆਂ ਜਿਹੜੀਆਂ ਰਜਾਈਆਂ ਉਹ ਨਹੀਂ ਮਿਲਦੀਆਂ, ਕੰਬਲ ਹੀ ਮਿਲਦੇ ਆ, ਜਾਂ ਫਿਰ ਮਿੱਤਰ ਪਿਆਰੇ ਉਹ ਇਲੈਕਟ੍ਰਿਕ ਜਿਹੜੀਆਂ ਲਾ ਲੈਂਦੇ ਨਾ ਉਹ ਬਿਸਤਰੇ, ਉਹ ਵੀ ਮਿੱਤਰੋ ਪੁਰਾਣੇ, ਪਿੱਛੇ ਜੇ ਸਾਨੂੰ ਖਬਰ ਦਿੱਤੀ ਸੀ ਉਦੋਂ ਵੀ ਪੁਰਾਣੇ ਜਿਹੜੇ ਉਹ ਰਜਾਈਆਂ ਵਾਲੇ ਕੰਬਲੇ ਆ ਨਾ, ਜਿਹੜੇ ਦੂਸਰੇ ਆ ਨਾ ਇਲੈਕਟ੍ਰਿਕ ਵਾਲੇ, ਉਹ ਤੁਸੀਂ ਪੁਰਾਣੇ ਨਾ ਲਾਇਆ ਕਰੋ, ਕਿਉਂਕਿ ਕਾਫੀ ਉਹਨਾਂ ਦੇ ਵਿੱਚ ਵੀ ਖਤਰਾ ਰਹਿੰਦਾ ਹੈ ਭਾਈ ਅੱਗ ਵਗੈਰਾ ਲੱਗਣ ਦਾ। ਸੋ ਇਸ ਕਰਕੇ ਜਿਹੜਾ ਅਸਲੀ ਬ੍ਰਾਂਡ ਹੈ ਉਹਨੂੰ ਹੀ ਖਰੀਦਣ ਦੀ ਕੋਸ਼ਿਸ਼ ਕਰਿਆ ਕਰੋ। ਸੋ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਇਸ ਮਾਮਲੇ ਚ, ਲੇਕਿਨ ਫਿਲਹਾਲ ਨੱਚਦਾ ਪੰਜਾਬ ਪ੍ਰੋਗਰਾਮ ਤੇ ਸਵਾਗਤ ਹੈ ਤੁਹਾਡਾ। 815-8100 ਸਟੂਡੀਓ ਦਾ ਫੋਨ ਨੰਬਰ ਹੈ। ਔਰ ਫਿਰ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ, ਕਿੱਥੇ ਕਿੱਥੇ ਠੰਡ ਕਿੱਦਾਂ ਕਿੱਦਾਂ ਪੈ ਰਹੀ ਆ ਤੁਸੀਂ ਵੀ ਜ਼ਰੂਰ ਦੱਸਣਾ, ਔਰ ਦੁਨੀਆਂ ਭਰ ਦੇ ਵਿੱਚ ਕੀ ਕੀ ਹੋ ਰਿਹਾ, ਤੁਹਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ, ਤੇ ਉਸ ਬਾਬਤ ਸਾਡੇ ਨਾਲ ਤੁਸੀਂ ਰਾਬਤਾ ਕਰ ਲੈਣਾ। ਇਹ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਚ ਇੰਜਨ ਇੰਡੀਅਨ ਫਲੇਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਦੇ ਹਾਂ ਜੀ। ਤੇ ਉੱਥੇ ਫਿਰ ਤੁਸੀਂ ਆਪਣੇ ਖਾਣੇ, ਭਾਰਤੀ ਖਾਣੇ ਜਾਂ ਫਿਰ ਉੱਥੇ ਮਠਿਆਈਆਂ, ਔਰ ਉਸ ਤੋਂ ਇਲਾਵਾ ਸਟਾਲ ਵੀ ਹੁੰਦੇ ਨੇ ਜਲੇਬੀਆਂ ਆਦਿ, ਗਰਮਾ ਗਰਮ ਜਲੇਬੀਆਂ ਆਦਿ ਖਾਣ ਦਾ ਸ਼ੌਕੀਨ ਆ ਤੁਸੀਂ ਤਾਂ ਫਿਰ ਜ਼ਰੂਰ ਤੁਸੀਂ ਉੱਥੇ ਪਹੁੰਚਣਾ ਜੀ। 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਛੰਨ ਐਨ ਜ਼ੈਡ ਇੰਡੀਅਨ ਫਲੇਮ, 266-9927 ਉਹਨਾਂ ਦਾ ਫੋਨ ਨੰਬਰ ਹੈ।
ਵਰਗੀ ਸੈਰ ਨਹੀਂ ਪਿਆਰ ਜਿਹਾ ਕੋਈ ਅੰਮ੍ਰਿਤ ਨਹੀਂ ਤੇ ਨਫ਼ਰਤ ਵਰਗੀ ਜ਼ਹਿਰ ਨਹੀਂ, ਘਰ ਵਰਗੀ ਕਿਤੇ ਮੌਜ ਨਹੀਂ ਤੇ ਦੁਨੀਆ ਵਰਗੀ ਸੈਰ, ਪਿਓ ਜਿਹਾ ਸਿਰ ਹੱਥ ਨਹੀਂ ਤੇ ਮਾਂ ਵਰਗੇ ਕਿਤੇ ਪੈਰ, ਜਿਹਾ ਸਿਰ ਹੱਥ ਨਹੀਂ ਤੇ ਮਾਂ ਵਰਗੇ ਕਿਤੇ ਪੈਰ ਨੇ। ਇੱਕ ਧੀ ਪੁੱਤ ਵਧੀਆ ਸੈੱਟ ਹੋ ਕੇ ਪਿੰਡ ਕੋਲ ਕਰਦੇ ਤੇ ਕੀ ਕਹਿੰਦਾ, ਬਾਪੂ ਹੁਣ ਨਾ ਜਾਵੀ ਮੰਡੀ ਨਾਲੇ ਜ਼ਿੰਦਗੀ ਜਿਉ ਲਈ ਚੰਗੀ, ਬਾਪੂ ਹੁਣ ਨਾ ਜਾਵੀ ਮੰਡੀ ਨਾਲੇ ਜ਼ਿੰਦਗੀ ਜਿਉ ਲਈ ਚੰਗੀ, ਮੈਂ ਤੈਨੂੰ ਥਾਰ ਦਵਾਉਣੀ ਲੰਡੀ ਜੀਪ ਦਵਾਉਣੀ ਲੰਡੀ ਚਿੱਟੇ ਰੱਖੀ ਕਾਲਰ ਤੂੰ ਉਦਲੀ ਜੇਬ ਵਿੱਚ ਪਾ ਲਈ ਪੁੱਤ ਦੇ ਭੇਜੇ ਡਾਲਰ ਤੂੰ ਉਦਲੀ ਜੇਬ ਵਿੱਚ ਪਾ ਲ
ਮਿੱਤਰੋ ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਹੈ। ਤੇ ਨਾਇਜਲ ਜੀ ਹਮੇਸ਼ਾ ਸਾਡੇ ਨਾਲ ਜੁੜ ਜਾਂਦੇ ਨੇ, ਨਾਇਜਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਉਹ ਜੋਤੀ ਹੁਣਾਂ ਨੂੰ ਯਾਦ ਕਰਦੇ ਨੇ ਤੇ ਆਪਣੀ ਵਾਈਫ ਲਵਪ੍ਰੀਤ ਕੌਰ ਜੋ ਕਿ ਪੰਜਾਬ ਦੇ ਵਿੱਚ ਨੇ, ਉਹਨਾਂ ਨੂੰ ਵੀ ਯਾਦ ਕਰਦੇ ਨੇ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਤੇ ਉਹਨਾਂ ਨੇ ਇੱਕ ਸੁਰਿੰਦਰ ਕੌਰ ਸਾਡੀ ਪੰਜਾਬ ਦੀ ਕੋਇਲ, ਉਹਨਾਂ ਦਾ ਗੀਤ ਸੁਣਨਾ ਚਾਹਿਆ ਹੈ। ਤੇ ਲਓ ਫਿਰ ਇੱਕ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰ ਦਈਏ, ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਸੋ ਦੋਸਤੋ, ਤੁਹਾਡੀਆਂ ਵੀ ਫਰਮਾਇਸ਼ਾਂ ਸਾਡੇ ਸਿਰ ਮੱਥੇ, ਤੁਸੀਂ ਵੀ ਕਾਲ ਕਰ ਸਕਦੇ ਹੋ। ਇਸ ਗੀਤ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜਿਹੜੇ ਇੱਥੋਂ ਦੇ ਲੋਕਲ ਕਬੱਡੀ ਜਿਹੜੀ ਆ, ਲੋਕਲ ਕਬੱਡੀ ਫੈਡਰੇਸ਼ਨ ਜਿਹੜੀ ਆ, ਉਹਨਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ। ਸੋ ਜਰਨੈਲ ਸਿੰਘ ਜੀ ਰਾਹੋਂ, ਉਹਨਾਂ ਦੇ ਨਾਲ ਵੀ ਬਾਬਤ ਅਸੀਂ ਗੱਲਬਾਤ ਕਰਾਂਗੇ ਕਬੱਡੀ ਦੇ ਸੰਬੰਧ ਵਿੱਚ ਕਿ ਇਹ ਜਿਹੜੀ ਕਬੱਡੀ ਟੂਰਨਾਮੈਂਟ ਨੇ ਇਹ ਕਦੋਂ ਕਦੋਂ ਕਿੱਥੇ ਹੋਣੇ, ਅਤੇ ਲੋਕਲ ਜਿਹੜਾ ਟੈਲੈਂਟ ਆ, ਲੋਕਲ ਜਿਹੜੇ ਕਬੱਡੀ ਦੇ ਪਲੇਅਰ ਨੇ, ਉਹਨਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਅਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਲੇਕਿਨ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਇਸ ਗੀਤ ਤੋਂ ਬਾਅਦ। ਅਤੇ ਤੁਸੀਂ ਜ਼ਰੂਰ ਦੋਸਤੋ ਜੁੜੇ ਰਹਿਣਾ ਨੱਚਦਾ ਪੰਜਾਬ ਪ੍ਰੋਗਰਾਮ 'ਤੇ। ਚਲੋ ਫਿਰ ਸੁਣਦੇ ਹਾਂ, ਬਹੁਤ ਹੀ ਪਿਆਰੀ ਆਵਾਜ਼।
ਇਸ ਗੀਤ ਨੂੰ ਜ਼ਰਾ ਧਿਆਨ ਨਾਲ ਸੁਣੋ। ਫੈਸ਼ਨ ਵੇਖ ਕੇ ਉਲਟਾ
तेरा नी कुर्ता पाट गया गुस्से विच मेरा नी ते कुर्ता पाट गया सज्जन जानते ने जो जनानी सैंडल मंगे दिन चंगे नहीं यहोजे वेले की करना है जुत्ती ओ लैनी नी मेरी ये पंबीरी जुत्ती ओ लैनी जड़ी रबड़ दी लप्पे नी सिर विच वजे ते कोई सट ना लगे नी सिर विच वजे ते कोई सट ना लगे नी पर्स मंगे जनानी ते कुर्ता पाटा होवे ते की कहना है पाटे कुर्ते दी तू गुत्ती सवालनी पाटे कुर्ते दी तू गुत्ती सवालनी आले आने दो विच छोले पालनी आले आने दो विच छोले पालनी पाट गई मैं कच्छे सवाल आंदा जदो पाट गई मैं कच्छे सवाल आंदा जदो पाट गई मैं कच्छे सवाल आंदा
दासी ते फिकर कोई ना कल दासी रोटी पानी चल दासी ते फिकर कोई ना कल दासी वेखो वेखी विच वेखिया मैं तकदीरां हार दिया मिट्टियां जेला जिंदगी खा गिया सत समुंदरों पार दिया मिट्टियां जेला जिंदगी खा गिया ओए सत समुंदरों पार दिया हंजू डुल दे वेखे फोन ते गल्ला कर दिया मामा दे ਨੈਣ ਦੇ ਲੰਮੇ ਹੋ ਗਏ ਮੁੜ ਕੇ ਓਏ ਪਿੰਡਾਂ ਵਾਲਿਆਂ ਰਾਮਾਂ ਦੇ ਦਾਦਰਾਂ ਕੋਲੋਂ ਕਮੀਆਂ ਪੂਰੀਆਂ ਹੁੰਦੀਆਂ ਨਹੀਂ ਪਰਵਾਹ ਦੀਆਂ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਸੱਤ ਸਮੁੰਦਰੋਂ ਪਾਰ ਦੀਆਂ ਓਏ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਸੱਤ ਸਮੁੰਦਰੋਂ ਪਾਰ ਦੀਆਂ ਘਰ ਤੋਂ ਕੰਮ ਤੇ ਕੰਮ ਤੋਂ ਘਰ ਦੇ ਇੱਥੇ ਪੈਂਦੇ ਮੁੱਕਦੇ ਨਹੀਂ ਕਿਸ਼ਤਾਂ ਵਾਲੇ ਬੋਝ ਕਦੇ ਸਾ ਆਉਣ ਦਿੰਦੇ ਆ ਸੁੱਕਦੇ ਨਹੀਂ ਛੁੱਟ ਗਈਆਂ ਸਰਦਾਰੀਆਂ ਜੋ ਸੀ ਹੁੰਦੀਆਂ ਲਾਣੇ ਦਾਰ ਦੀਆਂ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਸੱਤ ਸਮੁੰਦਰੋਂ ਪਾਰ ਦੀਆਂ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਓਏ ਸੱਤ ਸਮੁੰਦਰੋਂ ਪਾਰ ਦੀਆਂ ਚੇਤੇ ਕਿੱਦਾਂ ਭੁੱਲੀਏ ਇੱਥੇ ਆਪਣੇ ਦਿਨ ਤਿਉਹਾਰਾਂ ਦੇ ਉਹ ਪਰ ਦਵਿੰਦਰਾ ਦਿਲ ਵਿੱਚ ਓਏ ਵਸਦੇ ਜਿਗਰੀ ਯਾਰਾਂ ਦੇ ਚਿੱਤ ਬੜਾ ਚੁੰਮਣ ਨੂੰ ਕਰਦਾ ਜੂਹਾਂ ਪਿੰਡ ਕਲਾਰ ਦੀਆਂ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਸੱਤ ਸਮੁੰਦਰੋਂ ਪਾਰ ਦੀਆਂ ਮਿੱਠੀਆਂ ਜੇਲਾਂ ਜ਼ਿੰਦਗੀ ਖਾ ਗਈਆਂ ਓਏ ਸੱਤ ਸਮੁੰਦਰੋਂ ਪਾਰ ਦੀਆਂ
ਵੇਖੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੇ ਨੱਚਦਾ ਪੰਜਾਬ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੇ ਨਾਲ ਕਬੱਡੀ ਦੇ ਸੰਬੰਧ ਦੇ ਵਿੱਚ ਸਰਦਾਰ ਜਰਨੈਲ ਸਿੰਘ ਜੀ ਹੋ ਜਾਣਗੇ ਕਿਉਂਕਿ ਕਬੱਡੀ ਜਿਵੇਂ ਹੀ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਠੰਡ ਹੁੰਦੀ ਹੈ ਤੇ ਕਬੱਡੀ ਦੀ ਗੱਲਬਾਤ ਹੋਣ ਲੱਗ ਪੈਂਦੀ ਹੈ ਤੇ ਫਿਰ ਇਸ ਸੰਬੰਧ ਦੇ ਵਿੱਚ ਜਿਹੜਾ ਲੋਕਲ ਕਬੱਡੀ ਟੈਲੈਂਟ ਆ ਉਹਦੇ ਬਾਬਤ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਅਸੀਂ ਜ਼ਰੂਰ ਕਰਾਂਗੇ ਜਰਨੈਲ ਸਿੰਘ ਜੀ ਦੇ ਨਾਲ ਸਾਡੇ ਗੁਆਂਢੀ ਸ਼ਹਿਰ ਹੈਮਿਲਟਨ ਤੋਂ ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਉਹ ਕਰਾਂਗੇ ਮੈਨੂੰ ਲੱਗਦਾ ਹੈਂਗ ਅਪ ਹੋ ਗਿਆ ਕੰਮ ਮੈਂ ਦੁਬਾਰਾ ਉਹਨਾਂ ਦੇ ਨਾਲ ਜਿਹੜੀ ਆ ਕਾਲ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਫੋਨ ਆ ਉਹ ਕੱਟਿਆ ਗਿਆ ਫੋਨ ਮੈਨੂੰ ਲੱਗਦਾ ਫਿਰ ਆ ਗਿਆ ਬਹੁਤ ਬਹੁਤ ਮਿਹਰਬਾਨੀ ਮੇਰੇ ਵੱਲੋਂ ਇੱਧਰ ਲੱਗਦਾ ਪ੍ਰੋਬਲਮ ਆਈ ਸੀ ਜਰਨੈਲ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਜੀ
ਬਿਲਕੁਲ ਠੀਕ ਹੈ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਵੇਂ ਹੀ ਨਿਊਜ਼ੀਲੈਂਡ ਦੇ ਵਿੱਚ ਠੰਡ ਸ਼ੁਰੂ ਹੋ ਜਾਂਦੀ ਤੇ ਕਬੱਡੀ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਉਹਦੇ ਸੰਬੰਧ ਵਿੱਚ ਕਾਫੀ ਜਿਹੜੇ ਸਾਡੇ ਪਲੇਅਰ ਨੇ ਅੰਤਰਰਾਸ਼ਟਰੀ ਪਲੇਅਰ ਉਹ ਵੀ ਇੱਥੇ ਆ ਜਾਂਦੇ ਨੇ ਕਬੱਡੀ ਦੇ ਵਰਲਡ ਕੱਪ ਹੁੰਦੇ ਨੇ ਪਰ ਜਿਹੜਾ ਉੱਥੇ ਦਾ ਲੋਕਲ ਟੈਲੈਂਟ ਹੈ ਜਿਹੜਾ ਲੋਕਲ ਕਬੱਡੀ ਆ ਉਹਨੂੰ ਪ੍ਰਮੋਟ ਕਰਨ ਦੇ ਲਈ ਮੈਨੂੰ ਲੱਗਦਾ ਕਿ ਪ੍ਰੈਸ ਕਾਨਫਰੰਸ ਵੀ ਹੋਈ ਉਹਦੇ ਬਾਬਤ ਜਿਹੜਾ ਲੋਕਲ ਕਬੱਡੀ ਫੈਡਰੇਸ਼ਨ ਹੈ ਉਹ ਵੀ ਇੱਥੇ ਬਣੀ ਹੈ ਉਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਜ਼ਰੂਰ ਸਾਡੇ ਸਰੋਤਿਆਂ ਦਿਓ
ਹਾਂਜੀ ਭਾਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਨਿਊਜ਼ੀਲੈਂਡ ਲੋਕਲ ਕਬੱਡੀ ਫੈਡਰੇਸ਼ਨ ਨੂੰ ਪ੍ਰਮੋਟ ਕਰ ਰਹੇ ਹਾਂ ਇਹ ਨਿਊਜ਼ੀਲੈਂਡ ਲੋਕਲ ਕਬੱਡੀ ਫੈਡਰੇਸ਼ਨ ਜਿਹੜੀ ਥੋੜਾ ਸਮਾਂ ਪਹਿਲਾਂ ਹੀ ਬਣੀ ਆ ਤੇ ਪਹਿਲਾ ਟੂਰਨਾਮੈਂਟ ਉਹਦਾ ਜਿਹੜਾ 22 ਆ ਜਿਹੜਾ ਕਮਿੰਗ ਵੀਕਐਂਡ ਆ ਰਿਹਾ 22 ਜੂਨ ਨੂੰ
ਜੀ
ਐਤਵਾਰ ਨੂੰ ਟਰਾਕਾਂ ਨੇ ਨੀ ਗੁਰੂ ਘਰ ਦੀਆਂ ਗਰਾਉਂਡਾਂ ਵਿਚ ਹੋ ਰਿਹਾ
ਜੀ
ਇਹਦੇ ਵਿਚ ਸਾਡੀ ਕਿਉਂ ਪਿਛਲੇ ਦਸਾਂ ਸਾਲਾਂ ਤੋਂ ਜਿਹੜੇ ਲੋਕਲ ਖਿਡਾਰੀ ਸੀਗੇ ਉਹ ਗਰਾਊਂਡਾਂ ਤੋਂ ਦੂਰੇ ਸੀਗੇ, ਕਿਉਂ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਖਿਡਾਰੀ ਆਉਂਦੇ ਆ ਉਹਨਾਂ ਦਾ ਇੱਕ ਚਿੱਟਾ ਆ, ਪਰ ਸਾਡੇ ਜਿਹੜੇ ਮੁੰਡੇ ਇੱਥੇ ਦੇ ਆ ਉਹ ਬੇਚਾਰੇ ਕੰਮ ਵੀ ਕਰਦੇ ਆ ਉਹਨੀ, ਤੇ ਬਾਅਦ ਚ ਕਬੱਡੀ ਵੀ ਖੇਡਣੀ, ਛੇ ਦਿਨ ਸੱਤੇ ਦਿਨ ਕੰਮ ਕਰਨਾ
ਜੀ,
ਤਾਂ ਹੌਲੀ ਹੌਲੀ ਫੇਰ ਜਿਹੜੇ ਉਹ ਗਰਾਊਂਡੋ ਤੋਂ ਦੂਰ ਹੁੰਦੇ ਗਏ ਤੇ ਹੁਣ ਫੇਰ ਸਾਰੇ ਸਲਾਹ ਕਰਕੇ ਹਮਲਾ ਮਾਰਿਆ ਵੀ ਲੋਕਲ ਮੁੰਡੇ ਇੱਥੇ ਦੇ ਬੋਨ ਮੁੰਡੇ ਜਿਹੜੇ ਪੁਰਾਣੇ ਖੇਡਦੇ ਆ ਉਹਨਾਂ ਸਾਰਿਆਂ ਨੂੰ ਗਰਾਊਂਡਾਂ ਨਾਲ ਫੇਰ ਜੋੜਿਆ ਜਾਵੇ
ਜੀ ਬਿਲਕੁਲ। ਸੋ ਇਹਦੇ ਵਿਚ ਹੁਣ ਤੱਕ ਜਦੋਂ ਕਬੱਡੀ ਫੈਡਰੇਸ਼ਨ ਬਣ ਗਈ ਤੇ ਕਿੰਨੀਆਂ ਕੁ ਟੀਮਾਂ ਆ ਜਿਹੜੀਆਂ ਆਪਸ ਦੇ ਵਿਚ ਭਿੜਨਗੀਆਂ?
ਇਹਦੇ ਵਿਚ ਛੇ ਟੀਮਾਂ ਤਾਂ ਜੀ ਜਿਹੜੀਆਂ ਛੇ ਕਲੱਬ ਜਿਹੜੇ ਆ ਉਹ ਆਪਣੇ ਕਲਾ ਦੇ ਜੋਰ ਦਿਖਾਲਣਗੇ ਆਪਣੀ ਕਬੱਡੀ ਦੇ
ਜੀ,
ਤੇ ਦੋ ਟੀਮਾਂ ਜਿਹੜੀਆਂ ਨਵੇਂ ਮੁੰਡੇ ਤਿਆਰ ਹੋਏ ਉਹਨਾਂ ਦਾ ਮੈਚ ਵੀ ਹੋਊਗਾ
ਜੀ।
ਤੇ ਇੱਕ ਤੁਹਾਨੂੰ ਦੱਸ ਦਈਏ ਬਈ ਜਿਹੜੇ ਟੂਰਨਾਮੈਂਟ ਲਗਾਤਾਰ ਬੁੱਕ ਹੋ ਰਹੇ ਆ
ਜਿਹਦਾ
22 ਨੂੰ ਇੱਥੇ ਆ ਆਪਣੇ ਔਕਲੈਂਡ
ਜੀ,
ਤੇ ਜੇ ਕਿਸੇ ਉਹਦੇ ਬਾਰੇ ਜਦ ਵਧੇਰੇ ਜਾਣਕਾਰੀ ਲੈਣੀ ਤੀਰਥ ਸਿੰਘ ਪੱਡੇ ਨਾਲ ਸੰਪਰਕ ਕਰ ਸਕਦੇ ਆ, ਤੇ ਉਹ ਆਰਗੇਨਾਈਜ਼ਰ ਆ। ਤੇ 27 ਜੁਲਾਈ ਨੂੰ ਹੇਸਟਿੰਗ ਸਪੋਰਟਸ ਕਲੱਬ ਵੱਲੋਂ ਹੇਸਟਿੰਗ ਦੇ ਵਿਚ ਟੂਰਨਾਮੈਂਟ ਕਰਾਇਆ ਜਾ ਰਿਹਾ, ਉਹਦੇ ਇੰਚਾਰਜ ਜੀਤਾ ਹਜ਼ਾਰਾ ਆ
ਜੀ
ਕਬੱਡੀ ਪਲੇਅਰ ਆ। ਇਸੇ ਤਰ੍ਹਾਂ 4 ਅਕਤੂਬਰ ਨੂੰ ਕ੍ਰਾਈਸਟ ਚਰਚ ਦੇ ਵਿਚ ਟੂਰਨਾਮੈਂਟ ਹੋਊਗਾ, 12 ਅਕਤੂਬਰ ਨੂੰ ਹਮਿਲਟਨ ਦੇ ਵਿਚ ਟੂਰਨਾਮੈਂਟ ਹੋਵੇਗਾ, ਇਹ ਤੋਂ ਪਹਿਲਾਂ ਟਰੰਗਾ ਤੇ ਟੀਪੁਕੀ ਦੇ ਵਿਚ ਵੀ ਜਿਹੜੇ ਟੂਰਨਾਮੈਂਟ ਹੋਣਗੇ ਨਿਊਜ਼ੀਲੈਂਡ ਲੋਕਲ ਕਬੱਡੀ ਫੈਡਰੇਸ਼ਨ ਦੇ
ਜੀ। ਬਿਲਕੁਲ, ਸੋ ਬਹੁਤ ਚੰਗੀ ਗੱਲ ਹੋਈ ਆ ਮੇਰੇ ਹਿਸਾਬ ਦੇ ਨਾਲ, ਕਿਉਂਕਿ ਕਾਫੀ ਕੁਛ ਜਿਹੜਾ ਆ ਅੰਤਰਰਾਸ਼ਟਰੀ ਜਿਹੜੇ ਪਲੇਅਰ ਆ ਬੜੇ ਹੀ ਮੰਜੇ ਹੋਏ ਹੁੰਦੇ ਨੇ, ਉਹਨਾਂ ਦੀ ਗੇਮ ਬਾ ਕਮਾਲ ਦੇਖਣ ਨੂੰ ਮਿਲਦੀ ਹੈ। ਪਰ ਲੇਕਿਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਇੱਥੋਂ ਦਾ ਭਾਈਚਾਰਾ ਹੈ ਉਹ ਇੱਥੋਂ ਦੇ ਜਿਹੜੇ ਜੰਮਪਲ ਮੁੰਡੇ ਨੇ ਉਹ ਵੀ ਕਬੱਡੀ ਦੇ ਨਾਲ ਜੋੜਨ, ਸੋ ਇਹ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ। ਮੈਨੂੰ ਲੱਗਦਾ ਕਿ ਸਾਰੇ ਹੁੰਮ ਆ ਕੇ ਪਹੁੰਚਣਗੇ, ਤੁਸੀਂ ਵੀ ਆਪਣੇ ਵੱਲੋਂ ਸੱਦਾ ਜ਼ਰੂਰ ਦਿਓ ਕਿ ਇਹਨਾਂ ਟੂਰਨਾਮੈਂਟ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਹੁੰਗਾਰਾ ਦਿਓ, ਇਹਨਾਂ ਪਲੇਅਰਾਂ ਨੂੰ ਹੌਸਲਾ ਵਧਾਈ ਦਿਓ।
ਹਾਂ ਬਿਲਕੁਲ ਜੀ, ਅਸੀਂ ਸਾਰੀ ਪੰਜਾਬੀ ਕਮਿਊਨਿਟੀ ਨੂੰ ਜਾਂ ਜਿਹੜੇ ਪੰਜਾਬੀ ਜਿਹੜੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਉਹ ਵੱਧ ਤੋਂ ਵੱਧ ਗਿਣਤੀ ਚ ਆ ਜਿਹੜਾ ਵੀਕਐਂਡ ਆ ਰਿਹਾ ਐਤਵਾਰ ਨੂੰ ਆਪਣੇ ਗੁਰੂ ਘਰ ਦੀਆਂ ਗਰਾਊਂਡਾਂ ਤਾਕਾਨੀਨੀ ਵਿੱਚ ਪਹੁੰਚਣ, ਤੇ ਆਪਾਂ ਆਪਣੇ ਬੱਚਿਆਂ ਨੂੰ ਮਾਂ ਖੇਡ ਕਬੱਡੀ ਨਾਲ ਜੋੜੀਏ, ਇੱਕ ਵਾਰੀ ਫੇਰ ਉਹ ਪੁਰਾਣੇ ਜਿਹੜੇ ਸੁਨਹਿਰੀ ਦਿਨ ਸੀ ਲੋਕਲ ਕਬੱਡੀ ਦੇ ਉਹ ਲਿਆਈਏ, ਤੇ ਪੁਰਾਣੇ ਮੁੰਡਿਆਂ ਨੇ ਜਿਹਨਾਂ ਨੇ ਆਪਣੀਆਂ ਸਾਲਾਂ ਬੱਧੀ ਮਿਹਨਤ ਕੀਤੀ ਆ ਉਹ ਮੁੜ ਕੇ ਫੇਰ ਗਰਾਊਂਡਾਂ ਨਾਲ ਜੁੜ ਰਹੇ ਆ। ਅਸੀਂ ਨਿਊਜ਼ੀਲੈਂਡ ਲੋਕਲ ਕਬੱਡੀ ਫੈਡਰੇਸ਼ਨ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੰਦੇ ਹਾਂ। ਤੇ ਇੱਕ ਹੋਰ ਇਹ ਜਿਹੜੀ ਗੱਲ ਤੁਹਾਨੂੰ ਦੱਸ ਦਈਏ ਜੀ, ਇਹਦੇ ਵਿੱਚ ਕੋਈ ਵੀ ਬੰਦਾ ਬਾਹਰੋਂ ਨਹੀਂ ਮੰਗਾਇਆ ਜਾਊਗਾ, ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਲੋਕਲ ਖਿਡਾਰੀਆਂ ਦੇ ਲੋਕਲ ਅੰਪਾਇਰਾਂ ਦੇ ਲੋਕਲ ਜਿਹੜੇ ਸੀਨੀਅਰ ਖਿਡਾਰੀ ਪੁਰਾਣੇ ਰਹੇ ਉਹਨਾਂ ਦੇ ਹੱਥਾਂ ਵਿੱਚ ਹੋਵੇਗਾ।
ਕਿਆ ਬਾਤ ਹੈ, ਬਹੁਤ ਹੀ ਵਧੀਆ ਗੱਲ ਆ ਜੀ ਜੀ, ਬਹੁਤ ਵਧੀਆ ਗੱਲ ਆ। ਸੋ ਬਹੁਤ ਧੰਨਵਾਦ ਹੈ ਤੁਹਾਡਾ ਇਹ ਜਾਣਕਾਰੀ ਲਈ, ਕਿਉਂਕਿ ਜਿੱਦਾਂ ਜਿੱਦਾਂ ਵੀ ਮੈਚ ਹੁੰਦੇ ਜਾਣਗੇ ਤੇ ਤੁਹਾਡੇ ਕੋਲ ਅਸੀਂ ਜਾਣਕਾਰੀਆਂ ਲਈ ਜਾਣੀਆਂ। ਨੱਚਦਾ ਪੰਜਾਬ ਪ੍ਰੋਗਰਾਮ ਦੀ ਟੀਮ ਤੁਹਾਡੇ ਨਾਲ ਹੈ ਜੀ?
ਹਾਂ ਬਿਲਕੁਲ ਜੀ, ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨੱਚਦਾ ਪੰਜਾਬ ਟੀਮ ਦਾ, ਤੇ ਅਸੀਂ ਸੱਦਾ ਵੀ ਦਿੰਦੇ ਹਾਂ ਵੀ ਤੁਸੀਂ ਉਸ ਦਿਨ ਆਓ ਐਤਵਾਰ ਨੂੰ ਉੱਥੇ ਆਓ ਤੇ ਕਵਰੇਜ ਕਰੋ, ਤਾਂ ਜੋ ਆਪਾਂ ਵੱਧ ਤੋਂ ਵੱਧ ਪ੍ਰਮੋਸ਼ਨ ਕਰਕੇ ਵੱਧ ਤੋਂ ਵੱਧ ਪੰਜਾਬੀ ਕਮਿਟੀ ਤੱਕ ਇਹ ਜਿਹੜੀਆਂ ਇਹਦੀਆਂ ਐਕਟੀਵਿਟੀਆਂ ਨਿਊਜ਼ੀਲੈਂਡ ਲੋਕਲ ਕਬੱਡੀ ਫੈਡਰੇਸ਼ਨ ਦੀਆਂ ਇਹਨੂੰ ਪਹੁੰਚਾਈਏ, ਤੇ ਅਸੀਂ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।
ਜੀ ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆਪਣੇ ਸਮੇਂ ਲਈ, ਤੇ ਆਉਂਦੇ ਸਮੇਂ ਚ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਾਂਗੇ, ਬਹੁਤ ਮਿਹਰਬਾਨੀ, ਧੰਨਵਾਦ।
ਹਾਂ ਧੰਨਵਾਦ ਜੀ,
ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜਰਨੈਲ ਸਿੰਘ ਜੀ ਰਾਹੋਂ, ਜਿਨ੍ਹਾਂ ਨੇ ਇਹ ਬਹੁਤ ਵਧੀਆ ਉਪਰਾਲਾ ਹੋਇਆ ਮੇਰੇ ਹਿਸਾਬ ਦੇ ਨਾਲ, ਕਿ ਜਿਹੜਾ ਇਹ ਉਪਰਾਲਾ ਹੋਣਾ ਚਾਹੀਦਾ ਸੀ, ਕਿਉਂਕਿ ਕਬੱਡੀ ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਕਬੱਡੀ ਜਿਹੜੀ ਹੈ ਇਹ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਪਹੁੰਚ ਗਈ ਹੈ 'ਚ ਕੋਈ ਸ਼ੱਕ ਨਹੀਂ, ਪਰ ਲੇਕਿਨ ਜਿਹੜਾ ਸਾਡਾ ਨਿਊਜ਼ੀਲੈਂਡ ਭਾਈਚਾਰਾ, ਨਿਊਜ਼ੀਲੈਂਡ ਦੇ ਜਿਹੜੇ ਜੰਮਪਲ ਬੱਚੇ ਨੇ ਉਹ ਵੀ ਖੇਡਣਾ ਚਾਹੁੰਦੇ ਨੇ ਕਿਤੇ ਨਾ ਕਿਤੇ, ਉਹਨਾਂ ਨੂੰ ਫਿਰ ਪਲੇਟਫਾਰਮ ਥੋੜ੍ਹੇ ਘੱਟ ਮਿਲਦੇ ਨੇ ਜਦੋਂ ਅੰਤਰਰਾਸ਼ਟਰੀ ਪਲੇਅਰ ਆ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਦੇਖਣ ਦੇ ਲਈ ਜਿਹੜੇ ਦਰਸ਼ਕ ਆ ਉਹ ਹੁੰਮ ਹਮਾ ਕੇ ਪਹੁੰਚ ਜਾਂਦੇ ਆ, ਪਰ ਲੇਕਿਨ ਇਹ ਫਰਜ਼ ਬਣਦਾ ਸਾਡਾ ਕਿ ਅਸੀਂ ਇਹ ਲੋਕਲ ਜਿਹੜਾ ਟੈਲੈਂਟ ਆ ਉਹਨਾਂ ਨੂੰ ਦੇਖਣ ਜਾਈਏ, ਇਹ ਜਿਹੜੀ ਲੋਕਲ ਕਬੱਡੀ ਫੈਡਰੇਸ਼ਨ ਹੈ ਇਹਨਾਂ ਨੂੰ ਵੀ ਹੌਸਲਾ ਅਫਜਾਈ ਦਈਏ, ਇਹਨਾਂ ਨੂੰ ਵੀ ਧੰਨਵਾਦ ਕਰੀਏ ਕਿ ਉਹਨਾਂ ਨੇ ਜਿਹੜੇ ਇਹ ਉਪਰਾਲਾ ਕੀਤਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ, ਗੀਤ ਸੰਗੀਤ ਵੀ ਜਿਹੜਾ ਹੈ ਉਹ ਵੀ ਅਸੀਂ ਪੇਸ਼ ਕਰਨਾ ਹੈ, ਤੁਸੀਂ 104.6 ਪਲੈਨਟ FM ਤੁਸੀਂ ਟਿਊਨ ਕਰ ਲੈਣਾ, ਤੇ ਫਿਰ ਉੱਥੇ ਫਿਰ ਅਸੀਂ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡੇ ਗੀਤ ਸੰਗੀਤ ਤੁਹਾਡੇ ਨਾਲ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹਿਣਾ। ਬਹੁਤ ਮਿਹਰਬਾਨੀ, ਧੰਨਵਾਦ ਹੈ।
ਜਗਦੇ ਆ ਨੈਣ ਜਿਵੇਂ ਜੁਗਨੂ ਨੀ ਗੱਲ ਸੁਣ ਚੰਨ ਰੰਗੀਏ ਲੱਗੇ ਇਤਰਾਂ ਦੇ ਬਾਗ ਵਿੱਚੋਂ ਲੰਘ ਕੇ ਨੀ ਜਦੋਂ ਤੇਰੇ ਕੋਲੋਂ ਲੰਘੀਏ ਦਿਲ ਸਾਡੇ ਨਾਲ ਮਿਲੇ ਤੋਰ ਮੋਰਾਂ ਨਾਲੀ ਸਾਡਾ ਨੱਚਦਾ ਚੁਬਾਰਾ ਤੇਰੇ ਬੋਰਾਂ ਨਾਲੀ ਮਿੱਠੀ ਸ਼ਹਿਦ ਨਾਲੋਂ ਤਿੱਖੀ ਲੱਗੇ ਧੁੱਪ ਤੋਂ ਤੇ ਚਿੱਟੀ ਜਿਵੇਂ ਰੂੰ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਜੀ ਜੀ ਤੂੰ ਕੱਲੇ ਕੱਲੇ ਜੀ ਨੂੰ ਕੁੜੇ ਦੇ ਦੀ ਗੁੜਤੀ ਤੂੰ ਹੋਈ ਸਾਡੀ ਧੀ ਨੂੰ ਕੁੜੇ ਗੁਰੂ ਘਰ ਦੇ ਪਵਿੱਤਰ ਤੂੰ ਥਾਂ ਵਰਗੀ ਮਾਂ ਤੇਰੇ ਵਰਗੀ ਤੂੰ ਮੇਰੀ ਮਾਂ ਵਰਗੀ ਸਾਨੂੰ ਚਿੜੀਆਂ ਦੀ ਚੀਜੀ ਤੇਰੀ ਜੁੱਤੀ ਦੀ ਪਸੰਦ ਚੂ ਚੂ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਸੂਟ ਚਿਣ ਕੇ ਤੂੰ ਰੱਖੇ ਜਿਵੇਂ ਲੜ ਪੱਗ ਦੇ ਤੂੰ ਸੋਹਣੀ ਲੱਗੇ ਜੋ ਦੀਵਾਲੀ ਵਾਲੇ ਦਿਨ ਲੱਗਦੇ ਚੁੰਨੀ ਤਿਲਕਣ ਕਿੰਦੀ ਕਿੱਥੇ ਸਿਰ ਤੋਂ ਕੁੜੇ ਤੂੰ ਜਿੰਨੀ ਮੁੱਖ ਤੋਂ ਸੁਣੱਖੀ ਓਨੀ ਦਿਲ ਤੋਂ ਕੁੜੇ ਸਿਰੇ ਕਾਵਾਂ ਨੂੰ ਨਚਾਉਂਦੀ ਪਾ ਕੇ ਚੂੜੀਆਂ ਦੀ ਰੱਜੀ ਤੇਰੀ ਰੂਹ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਪਾਇਆ ਸੁਰਮਾ ਅੱਖਾਂ ਚ ਮੋਟਾ ਮੋਟਾ ਗੋਰੀਏ ਨੀ ਤੇਰਾ ਮਿਲਦਾ ਪਰਾਤ ਨਾਲ ਕੋਕਾ ਗੋਰੀਏ ਕਿਤੇ ਘੱਟ ਥੋੜੀ ਲੱਗਦੀ ਗੁਲਾਬੀ ਫੁੱਲਾਂ ਤੋਂ ਨੀ ਕਪਤਾਨ ਕਪਤਾਨ ਜਦੋਂ ਬੋਲੇ ਫੁੱਲਾਂ ਚੋਂ ਆਪੇ ਨਜ਼ਮੀ ਦੇ ਸ਼ੇਰ ਵਾਂਗੂ ਲੱਗੀ ਪਈ ਐ ਸਾਡੇ ਦਿਲ ਨੂੰ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਨੀ ਸਾਡੇ ਬਰਕਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ
ਬਾਬੇ ਨਾਨਕ ਦਾ ਨਾਮ ਲੈ ਕੇ ਸੁਬਾ ਨਾਲੇ ਸ਼ਾਮ ਲੈ ਕੇ ਖਿੱਚੀ ਚੱਲ ਕੰਮ ਨੂੰ ਤੂੰ ਉਹਨੇ ਤੈਨੂੰ ਤਾਰਨਾ ਅੱਜ ਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰਨਾ ਜਿੰਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰਨਾ ਜਾਂਡੇ ਅੜੇ ਕੱਲਾ ਤੁਰੀ ਚੱਲ ਚਾਹੇ ਕੋਈ ਵੀ ਨਾ ਨਾਲ ਖੜੇ ਮੂਹਾਂ ਉੱਤੇ ਖੁਸ਼ ਰਹਿੰਦੇ ਪਿੱਠਾਂ ਉੱਤੇ ਰਹਿਣ ਸੜੇ ਇੱਥੇ ਕਿਹੜਾ ਚਾਹੁੰਦਾ ਪੁੱਤ ਕਿਸੇ ਦਾ ਤਰੱਕੀ ਕਰੇ ਅੱਖ ਨੂੰ ਤੂੰ ਨੀਵੀਂ ਰੱਖ ਸੋਚ ਨੂੰ ਤੂੰ ਉੱਚੀ ਰੱਖ ਦਿਲ ਵਿੱਚ ਮਾਪੇ ਰੱਖ ਨੀਤ ਨੂੰ ਤੂੰ ਸੁੱਚੀ ਰੱਖ ਜਿੱਦੇ ਤੈਨੂੰ ਮਾਰਿਆ ਕੋਨੇ ਮਾਰਨਾ ਅੱਜ ਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰਨਾ ਜਿੰਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰਨਾ ਕਿਸੇ ਦਾ ਜੇ ਕਰੇਗਾ ਤੇ ਲੁੱਟਿਆ ਤੇ ਜਾਏਗਾ ਯੂਜ ਕਰ ਕਰਕੇ ਤੂੰ ਸੁੱਟਿਆ ਤੇ ਜਾਏਗਾ ਚੰਗਾ ਪਾਣੀ ਆਪਣਾ ਤੂੰ ਛੱਡੀ ਨਾ ਵੀਰੇ ਸੱਚ ਜੇ ਬੋਲੇਗਾ ਫਿਰ ਘੁੱਟਿਆ ਤੇ ਜਾਏਗਾ ਕਰੇਗਾ ਤਰੱਕੀ ਤੇ ਕਮੈਂਟਾਂ ਵਿੱਚ ਗਾਲ ਨੂੰ ਔਖੇ ਔਖੇ ਟਾਈਮ ਵਿੱਚ ਖੜਾ ਕੋਈ ਵੀ ਨਾ ਨਾਲ ਹੋ ਤੋੜਨਗੇ ਤੈਨੂੰ ਤੇਰੇ ਕੋਲੇ ਆਣ ਆਣ ਕੇ ਇੱਕ ਅੱਧਾ ਹੋਊ ਜਿਹੜਾ ਯਾਰੀ ਦੀ ਮਿਸਾਲ ਹੋ ਜ਼ਿੰਦਗੀ ਦਾ ਹਿੱਸਾ ਇਹ ਜਿੱਤਣਾ ਤੇ ਹਾਰਨਾ ਸੰਧੂ ਹਾਜੀਪੁਰ ਵਾਲਿਆ ਤੂੰ ਕਰੀ ਹੰਕਾਰ ਨਾ ਗੁਲਸ਼ਾਨ ਗੁਲਸ਼ਾਨ ਹੋ ਜੋ ਛੱਡੀ ਐਤਵਾਰ ਨਾ ਰੱਖੀ ਮਾਲਕ ਤੇ ਡੋਰਾਂ ਬਸ ਛੱਡੀ ਐਤਵਾਰ ਨਾ ਅੱਜ ਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰ ਨਾ ਅੱਜ ਨੀ ਤੇ ਕੱਲ ਜੱਟਾ ਬਣ ਜਾਣੀ ਗੱਲ ਜੱਟਾ ਬਸ ਚੱਲੀ ਚੱਲ ਜੱਟਾ ਮੰਨੀ ਕਦੇ ਹਾਰ ਨਾ
ਦੋਸਤੋ ਤੁਹਾਨੂੰ ਪਤਾ ਕਿ ਨਿਊਜ਼ੀਲੈਂਡ ਦੇ ਵਿੱਚ ਕਾਫੀ ਸ਼ੋਅ ਜਿਹੜੇ ਨੇ ਉਹ ਹੋ ਰਹੇ ਨੇ ਲੇਕਿਨ ਫਿਲਹਾਲ ਕਮੇਡੀ ਜਿਹੜੀ ਹੈ ਕਿਉਂਕਿ ਸੁਰਿੰਦਰ ਸ਼ਰਮਾ ਜੀ ਤੁਹਾਨੂੰ ਪਤਾ ਵੀ ਬਹੁਤ ਹੀ ਉਹਨਾਂ ਨੇ ਅਵਾਰਡ ਜਿਹੜੇ ਨੇ ਉਹ ਜਿੱਤੇ ਹੋਏ ਨੇ ਹਿੰਦੀ ਦੇ ਵਿੱਚ ਉਹਨਾਂ ਦੀ ਕਾਮੇਡੀ ਹੁੰਦੀ ਹੈ ਬੜੀ ਲਾਜਵਾਬ ਹੁੰਦੀ ਹੈ ਕਦੇ ਆਪ ਹੱਸੇ ਨੀ ਉਹ ਕਾਮੇਡੀ ਕਰਦੇ ਇਹ ਤਾਂ ਗੱਲ ਕਰਕੇ ਵੀ ਹੱਸ ਪਈਦਾ ਲੇਕਿਨ ਉਹਨਾਂ ਦੀ ਜਿਹੜੀ ਕਾਮੇਡੀ ਹੈ ਬੜੀ ਲਾਜਵਾਬ ਆ ਉਹ ਚ ਚਿਰਾਗ ਜੈਨ ਤੇ ਮਨੀਸ਼ਾ ਸ਼ੁਕਲਾ ਹੁਣੀ ਵੀ ਉਹਦੇ ਵਿੱਚ ਸ਼ਿਰਕਤ ਕਰਨਗੇ ਜਿਹੜੀਆਂ ਟਿਕਟਾਂ ਸਨ ਇਹਦੀਆਂ ਉਹ ਵੀ ਵਿਕ ਰਹੀਆਂ ਨੇ ਸੋ ਮੈਂ ਕੋਸ਼ਿਸ਼ ਕਰਦਾ ਕਿ ਇਹ ਜਿਹੜੀ ਹਿੰਦੀ ਦੇ ਵਿੱਚ ਜਿਹੜੀ ਇਹਨਾਂ ਦੀ ਇੱਕ ਬੈਸਟ ਕਮੇਡੀ ਆ ਉਹ ਮੈਂ ਤੁਹਾਡੇ ਨਾਲ ਸਾਂਝ ਪਾ ਦਿਆਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸੋਚਦੇ ਹੋਣਗੇ ਕਿਸ ਰੋਤੇ ਪਈਏ ਜਿਹੜਾ ਇੱਕ ਜਿਹੜਾ ਪ੍ਰੋਗਰਾਮ ਹੈ ਸਟੈਂਡ ਅਪ ਕਮੇਡੀ ਹੈ ਜਾਂ ਇਸ ਦੇ ਵਿੱਚ ਕੀ ਹੈ ਪਰ ਜਿਹੜੀ ਇਹਨਾਂ ਦੀ ਕਾਮੇਡੀ ਹੈ ਇਸਦੇ ਵਿੱਚ ਹਿੰਦੀ ਦੇ ਵਿੱਚ ਹੋਊਗੀ ਥੋੜ੍ਹੀ ਉਸ ਲਈ ਮਾਫ਼ੀ ਚਾਹੂੰਗਾ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਮਜ਼ਾ ਜ਼ਰੂਰ ਆਊਗਾ ਤੇ ਲਾਓ ਸੁਰਿੰਦਰ ਸ਼ਰਮਾ ਜੀ ਨੂੰ ਆਪਾਂ ਸੁਣਦੇ ਹਾਂ ਥੋੜ੍ਹੀ ਚਿਰ ਲਈ
ਇਸ ਲਈ ਨਹੀਂ ਲਾਇਆ ਕਿ ਉਸੇ ਪਿਆਰ ਕਰਤਾ ਹੈ ਇਸ ਲਈ ਲਾਇਆ ਕਿ ਖੁਦ ਤੋਂ ਆਪਣੀ ਲੁਗਾਈ ਕੋ ਕੁਛ ਕਹਿ ਨਹੀਂ ਪਾਤਾ ਮੁਝਸੇ ਕਹਿਲਵਾਣਾ ਚਾਹਤਾ ਹੈ ਬਈ ਮਰਦ ਕੇ ਬੱਚੋ ਤੋ ਖੁਦ ਬੋਲੋ ਆਪਣੀ ਲੁਗਾਈ ਕੋ ਵਹਾਂ ਸਭ ਕੀ ਟਾਈਮ ਬੋਲ ਜਾਏਗੀ ਕਈ ਵਾਰ ਤੋ ਮੁਝੇ ਐਸੇ ਲਗਤਾ ਜੈਸੇ ਇਸ ਦੇਸ਼ ਕੇ ਪਤੀਓ ਨੇ ਮੁਝੇ ਸੁਪਾਰੀ ਦੀ ਹੋਈ ਹੋ ਕਿ ਹਮ ਤੋ ਕੁਛ ਨਹੀਂ ਕਹਿੰਗੇ ਤੂੰ ਕਹਿ ਦਿਓ ਹਮਾਰੀ ਤਰਫ ਸੇ ਜਾਂ ਦੇਖਾ ਜਾਏ ਤੋ ਇਸ ਦੇਸ਼ ਕੇ ਪਤੀਓ ਕਾ ਮੈਂ ਅੰਬੇਡਕਰ ਹੂੰ ਯਹ ਬੇਚਾਰਾ ਸੋਸੀ ਸਮਾਜ ਜੋ ਆਜ ਤੱਕ ਉੱਪਰ ਨਹੀਂ ਉੱਠ ਸਕਾ ਇਸਕੋ ਮੇਰੇ ਜੈਸੇ ਹੀ ਸੰਤੋ ਕੀ ਆਵਸ਼ਕਤਾ ਹੈ ਇਸ ਦੇਸ਼ ਕੇ ਪਤੀਓ ਕੋ ਇੱਕ ਸੰਤ ਮਿਲਾ ਹੈ ਇਸਕੇ ਲਈ ਉਸਕਾ ਸਵਾਗਤ ਕਰ ਸਕਤੇ ਬੋਲੋ ਪਤਨੀ ਨਹੀਂ ਦੇਖੇ ਬਸ ਇਸ ਹਿਸਾਬ ਸੇ ਤਾਲੀ ਬਜਾਓ ਔਰ ਵੈਸੇ ਵੀ ਦੇਖਾ ਜਾਏ ਤੋ ਅੱਜ ਕੱਲ ਮਾਰਕੀਟ ਮੈਂ ਬਹੁਤ ਸੰਤ ਘੁੰਮ ਰਹੇ ਔਰ ਦੂਸਰੇ ਸ਼ਬਦ ਮੈਂ ਕਹੂੰ ਤੋ ਮਾਰਕੀਟ ਵਾਲੇ ਸੰਤ ਘੁੰਮ ਰਹੇ ਜਿਸ ਸੰਤ ਕੇ ਪਾਸ ਜਾਓ ਇੱਕ ਹੀ ਬਾਤ ਕਹੇਗਾ ਮਾਇਆ ਤਿਆਗ ਦੋ ਬੋਲੇ ਕਿਆ ਕਰੇ ਬੋਲੇ ਮੁਝੇ ਦੇ ਦੋ ਹਰੇਕ ਚਾਹਤਾ ਵੋ ਤੋ ਕਰੋੜਪਤੀ ਬਣ ਜਾ ਰਾਬ ਬਾਬਾ ਜੀ ਬਣ ਜਾ ਲੇਕਿਨ ਮੈਂ ਇਤਨਾ ਹੀ ਕਹਿਣਾ ਚਾਹਤਾ ਹੂੰ ਅਭੀ ਮੈਂ ਅਮਰੀਕਾ ਗਿਆ ਮੈਨੇ ਵਹਾਂ ਦੇਖਾ ਪਤੀ ਪਤਨੀ ਬਹੁਤ ਪਿਆਰ ਕਰਤੇ ਸੜਕ ਪਰ ਚਲਤੇ ਚਲਤੇ ਪਿਆਰ ਕਰ ਲੇਂਗੇ ਟ੍ਰੇਨ ਮੈਂ ਬੈਠੇ ਬੈਠੇ ਪਿਆਰ ਕਰ ਲੇਂਗੇ ਹਿੰਦੁਸਤਾਨ ਮੈਂ ਤੋ ਪਤੀ ਸਾਰਾ ਘਰ ਮੈਂ ਪਿਆਰ ਨਹੀਂ ਕਰਤਾ ਬਾਹਰ ਕੇ ਤੋ ਬਾਤ ਛੋੜਤੀ ਚਾਹੇ ਇਤਨਾ ਪਿਆਰ ਕਰਤੇ ਅਮਰੀਕਾ ਮੈਂ ਪਤੀ ਪਤਨੀ ਕਿ ਉਨਕਾ ਪਿਆਰ ਕਾ ਕੋਟਾ ਦੋ ਸਾਲ ਮੈਂ ਪੂਰਾ ਹੋ ਲੇਤਾ ਹੈ ਫਿਰ ਵੋ ਤਲਾਕ ਲੈ ਲੇਤੇ ਹਿੰਦੁਸਤਾਨੀ ਪਤੀ ਪਤਨੀ ਸੁਬਹ ਪਿਆਰ ਕਰੇਂਗੇ ਸ਼ਾਮ ਕੋ ਮਾਥਾ ਫੋੜ ਲੇਂਗੇ ਤੋ ਜ਼ਿੰਦਗੀ ਭਰ ਪਿਆਰ ਕਾ ਕੋਟਾ ਪੂਰਾ ਹੀ ਨਹੀਂ ਹੋ ਪਾਤਾ ਇਸ ਲਈ ਹਮਾਰੇ ਯਹਾਂ ਕਹਤੇ ਹੈ ਸਾਥ ਜਨਮੋ ਤੱਕ ਸਾਥ ਨਿਭਾਏਂਗੇ ਕਿਉਂਕਿ ਹਮ ਇੱਕ ਜਨਮ ਮੈਂ ਪਿਆਰ ਕਾ ਕੋਟਾ ਪੂਰਾ ਨਹੀਂ ਕਰ ਸਕਤੇ ਹੱਸਣੇ ਕੀ ਬਾਤ ਨਹੀਂ ਆਪਕੋ ਅਗਲੇ ਜਨਮ ਮੈਂ ਦੂਸਰੀ ਲੁਗਾਈ ਚਾਹੀਏ ਤੋ ਇਸ ਜਨਮ ਮੈਂ ਇਸ ਵਾਲੀ ਕੋ ਖੂਬ ਪਿਆਰ ਕਰੋ ਆਪਣਾ ਕੋਟਾ ਪੂਰਾ ਕਰ ਲੋ ਬਸ ਭਗਵਾਨ ਅਗਲੇ ਜਨਮ ਮੈਂ ਦੂਸਰੀ ਦੇ ਦੇਗਾ ਪਰ ਨਹੀਂ ਕੋਟਾ ਪੂਰਾ ਕਰੇਗਾ ਤੋ 70 ਜਨਮ ਤੱਕ ਯਹੀ ਮਿਲਣੇ ਵਾਲੀ ਹੈ ਹੱਸਣੇ ਕੀ ਬਾਤ ਨਹੀਂ ਕੱਲ ਸੇ ਜਿਸ ਪਤਨੀ ਕੋ ਪਤੀ ਪਿਆਰ ਕਰਨੇ ਲੱਗ ਜਾਏ ਤੋ ਸਮਝ ਲੈਣਾ ਸਾਲੇ ਕੇ ਦਿਲ ਮੈਂ ਖੋਟ ਹੈ ਵੋ ਚਾਹਤਾ ਹੀ ਨਹੀਂ ਕਿ ਅਗਲੇ ਜਨਮ ਯਹ ਮੈਨੇ ਤੋ ਟੈਕਨੀਕਲ ਬਾਤ ਬਤਾ ਦੀ ਅੱਛਾ ਮੈਨੇ ਰਿਸਰਚ ਕੀ ਕਿ ਇਸ ਦੇਸ਼ ਮੈਂ ਪਤੀ ਪਤਨੀ ਸੇ ਡਰਤਾ ਕਿਉਂ ਹਮੇ ਜਿਤਨੀ ਵੀ ਤਾਕਤੇ ਮਿਲਤੀ ਹੈ ਸਭ ਔਰਤੋਂ ਸੇ ਮਿਲਤੀ ਹੈ ਪੈਸਾ ਚਾਹੀਏ ਲਕਸ਼ਮੀ ਜੀ ਕੇ ਪਾਸ ਜਾਓ ਬੁੱਧੀ ਚਾਹੀਏ ਸਰਸਵਤੀ ਜੀ ਕੇ ਪਾਸ ਜਾਓ ਤਾਕਤ ਚਾਹੀਏ ਦੁਰਗਾ ਜੀ ਕੇ ਪਾਸ ਜਾਓ ਆਦਮੀ ਕੇ ਪਾਸ ਛੋੜਾ ਕਿਆ ਮੇਰੇ ਸਮਝ ਮੈਂ ਨਹੀਂ ਆਇਆ ਹਮਾਰੇ ਸ਼ੰਕਰ ਭਗਵਾਨ ਵਿਸ਼ਨੂੰ ਭਗਵਾਨ ਬਿਲਕੁਲ ਖਾਲੀ ਬੈਠੇ ਏਕ ਪਾਵਰ ਨਹੀਂ ਦੋਨੋਂ ਕੇ ਪਾਸ ਮੈਂ ਜਿਸੇ ਕਹਤੇ ਨਾ ਮਿਨਿਸਟਰ ਵਿਦਆਊਟ ਪੋਰਟਫੋਲੀਓ ਇਸ उसने एक जाकर बेचारा पहाड़ पर बैठ गया और कपड़े भी कितने दिए पहनने को, देखो इसे गले में सांप और डाल दिया, थोड़ी कसर बची थी तो जटा से गंगा और निकलवा दी ठंड के अंदर, पीने को मांगा तो विष पिला दिया। ऐसे में आदमी टांडव नहीं करेगा तो क्या बांसुरी बजाएगा भाई सीधे से। दूसरे को शेषनाग पर लिटा दिया, वो भी समुन्दर में दूर दूर तक पीने का पानी भी नसीब नहीं हो सकता। अच्छा दोनों बेचारे आपस में रोना भी नहीं रो सकते कि एक पहाड़ पर बैठा एक सागर में लेटा है, वरना दुखी पति आपस में बात करके मन हल्का कर लेते। एक हमारी जान को आ गया करवा चौथ का व्रत, पता नहीं लुगाई कब तोड़ दे, इधर व्रत टूटा उधर पति साथ, क्योंकि पति की जिंदगी के लिए रखा जाता है। इस देश में 100 व्रत ऐसे हैं कि पत्नी नहीं रखे तो पति की सेहत खराब हो सकती, एक व्रत साला ऐसा नहीं बनाया जो पति नहीं रखे तो लुगाई के जुखाम भी हो जाते, कम तो बल्ला भी नहीं निकाल सकते अभी
जी। बिल्कुल दोस्तों हसा हसा के ये लोट पोट कर देंगे सुरेंद्र शर्मा जी उन्होंने कॉमेडी जी मैं पेश कर रहा सी, पर लेकिन उदे बिच ये कलाकार कदों इत्थे पहुंचणगे और इहदियां टिकटां किन्नियां होर बचियां ने उस बाबत असी प्रेम जी दे नाल गलबात करांगे हिंदी च करांगे थोड़ी। प्रेम जी आपका स्वागत है नचदा पंजाब प्रोग्राम पे, क्या हाल है?
नमस्कार नमस्कार अमृत जी, थैंक यू सो मच फॉर हैविंग मी एट द रेडियो स्टेशन, थैंक यू सो मच
जी। तो अभी बताइए कि अपने सुरेंद्र शर्मा जी कब न्यूजीलैंड में आ जाएंगे और उत्साहित हैं लोग उसको देखने के लिए उनको सुनने के लिए, और टिकट अभी कहां कहां से और कितनी मिल सकती है?
डेफिनेटली सो सुरेंद्र जी बहुत ही जल्द हमारे आने वाले, वो वहां से निकल चुके हैं
जी,
तो बहुत ही जल्द हमारे बीच होंगे न्यूजीलैंड की पे। एंड अपना जो शो है वो 21st को है सैटरडे को 7 बजे डॉरथी विंसन सेंटर पे, और टिकट हमारी है प्रीमियर टिकट्स .co पे है
जी।
और जैसे आपने कहा कि क्या नया है, तो नया ये है कि मैं चाहता हूँ कि हम सब ये शो को विटनेस करें, क्योंकि पहली बार जैसे मैंने कहा ये हास्य कवि सम्मेलन होने जा रहा है
जी।
तो ये एक तरह का अनुभव, एक अलग सी गोना बी अ डिफरेंट एक्सपीरियंस ऑल टुगेदर।
स्टैंडिंग कॉमेडी वाला सिस्टम नहीं है ये तो पूरा जी, उसके बारे में जरूर
देखिए। मैं ना काफी लोग ये नहीं जान रहे कि आजकल की जनरेशन है जो समझ रही होगी कि यार ये हास्य कवि सम्मेलन क्या होता है
जी।
तो मैं सिर्फ ये स्पष्ट करना चाहता हूँ कि हास्य कवि सम्मेलन ये होता है कि जहाँ पर स्टैंड अप कॉमेडियंस सारे इकट्ठे होते हैं
जी,
ये अपना हिंदी में। तो स्टैंड अप कॉमेडी इज व्हाट वी कॉल नाउ, आज के दिनों में हम लोगों को स्टैंड अप कॉमेडी बोलते हैं राइट
जी।
तो ये भी स्टैंड अप कॉमेडी ही है, पर उन दिनों में और हमारे हिंदी की मातृभाषा में स्टैंड अप कॉमेडियन को कहते हैं हास्य कवि
जी।
तो ये हास्य कवियों का सम्मेलन होने वाला, ये तीन कलाकार इकट्ठे स्टेज पर आने वाले, और वो एक बहुत ही डिफरेंट जायके बोल सकते हैं, मजेदार बोल सकते हैं, उस तरह से वो अपने क्या बोलते हैं हुनर को शेयर करेंगे
जी।
और एक मेन चीज आपको बताना चाहता हूँ कि अभी टिकटें तो है और हम एक काफी जा भी रही है, क्योंकि हमने एक बहुत नया प्रमोशन शुरू किया है।
ओ अच्छा जी।
तो हाँ जी जी, तो जो भी सुन रहा है और जो भी आना चाहते हैं, मैं बिकॉज ये फैमिली एंटरटेनमेंट और मैं चाहता हूँ कि ये काफी अफोर्डेबल हो सभी को, तो आप premierticketsco पे जाइए, सुरेंद्र शर्मा का जो शो हो रहा है सैटरडे को उसको क्लिक कीजिए, और वहां पर चेकआउट के वक्त आप डालिए $10 $10 जब आप ये चेकआउट पे ये कोड डालते हैं तो आपको तुरंत $10 हर एक टिकट पे कम हो जाएगा।
क्या बात,
वेदर वो आप हाँ जी, क्योंकि टिकट शुरू हो रही है $39 से, वो हो जाएगी $29।
ओके जी, हाँ तो बहुत बढ़िया बात आपने बता दी जी।
हाँ जी, तो ये हर एक टिकट पे $10 का हम कर रहे हैं डिस्काउंट। तो सारे आइए, सारे अपनी फैमिली को लेके आइए, मम्मी पापा को लेके आइए, सास ससुर को लेके आइए, क्योंकि ये उनके लिए एक लार्ज जवाबदार क्या बोलते हैं एक अनुभव होगा, और ये तरह का अच्छा फैमिली वीक आउट हो जाएगा और वीकेंड हो जाएगा, और साथ ही साथ क्या होगा कि फैमिली गैदरिंग हो जाएगी और ये माता की लॉन्ग वीकेंड आ रहा है, फ्राइडे सैटरडे संडे छुट्टी है,
क्या बात
तो है? यू okay. हाँ जी, तो ये फन वाली सिचुएशन
जी जी, मैं अभी उनकी कॉमेडी जी सुन रहा था और स्रोतों को सुना रहा था बाज बाग, जैसे आपने बताया कि वो आप कभी नहीं हंसते, उनका पता नहीं कब पंच उन्होंने लगा देना है
यही उनकी खासियत है कि वो आपको हंसाएंगे
जी जी जी,
पर वो कभी नहीं हंसते, पर उनका कहने का मतलब है कि हंसो या ना हंसो आपको हंसाना बहुत जरूरी
जी जी जी। सो बहुत धन्यवाद आपका इस जानकारी के लिए और मुझे पूरी आशा है कि सभी वहां पर जरूर पहुंचेंगे और हम भी पहुंचेंगे जी।
कोड याद रखिएगा, कोड DOLLAR डॉलर 10
जी, बोलो 10, उससे आपको $10 डिस्काउंट जरा मिल जाएगा।
हाँ जी, तो अमृत जी ये प्लीज आप स्पष्ट कर दीजिए, premierticket.co पे जाना है ऑनलाइन
जी
और $10 डालना है चेकआउट पे
जी,
और यदि उनको कोई तकलीफ होती है तो प्लीज वो मुझे कॉल कर सकते हैं, मेरा नंबर आपको दिया ही है
जी। आप बोल दीजिए आप एक बार नंबर अपना।
हाँ जी लिख लीजिए, आप ये लिख लीजिए जस्ट टू मेक श्योर इन द फ्यूचर। मेरा नंबर है 0213769999
जी, वो जी। अमेरिका वाला 999 ही है या पीछे 3
जी वाली जी, जी। डेफिनेटली, और आप डेफिनेटली आप कहिए अपने प्रेक्षकों को, अपने सुनने वालों को कि वो आए, ये हमारे हिंदुस्तानी, हमारी संस्कृति, हमारी साहित्य को पुरस्कार देगा और हमारे कल्चर को आगे बढ़ावा देगा
जी। बहुत शुक्रिया प्रेम जी, बहुत धन्यवाद आपका,
थैंक यू, थैंक यू भाई
जी। दोस्तों वो ये सन प्रेम जी जिहड़े कि जिदा मैं पहला कॉमेडी थोनू सुना रहा सी, ये जिहड़े कलाकार ने इत्थे न्यूजीलैंड च आ रहे ने, बहुत बाकमाल कलाकार ने, काफ़ी अवार्ड जिहड़े ने इन्होंने जीते हुए ने, और हुण तुसी टिकटां अगर सानू नहीं पता लगता कि भाई उत्थों लैणियां तां तुसी जरूर कॉल कर लैणी। प्रेम जी उन्हां दा नंबर जिहड़ा सानू दित्ता, अगर तुसी नंबर नहीं नोट कीता तां इक वार फिर तुसी नंबर जिहड़ा ओह नोट कर लैणा 0213769999 दे उत्ते जिहड़ी जानकारी आ तुसी लै लैणी है। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਮਿੱਤਰੋ ਤੇ ਲਓ ਫਿਰ ਚੱਲਦੇ ਚੱਲਦੇ ਹੁਣ ਗੀਤ ਸੰਗੀਤ ਵੱਲ ਵਧੀਏ। ਗੀਤ ਤਕਰੀਬਨ ਕਿੰਨੇ ਮਿੰਟ ਜੀ, 2 ਮਿੰਟ ਰਹਿੰਦੇ ਨੇ 4 ਵੱਜਣ ਦੇ ਵਿੱਚ, ਤੇ ਲਓ ਥੋੜਾ ਜਿਹਾ ਮੂਡ ਚੇਂਜ ਕਰੀਏ ਤੁਹਾਡਾ ਹੋਰ। ਆ ਲਓ
Garfield production.
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਕਿ ਪੰਥ ਪ੍ਰਸਿੱਧ ਕਥਾਕਾਰ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਤਕਲੀਨੀ ਗੁਰੂ ਘਰ ਵਿਖੇ ਦੋਸਤੋ ਜਿਹੜੇ ਨੇ 16 ਜੂਨ ਤੋਂ ਲੈ ਕੇ 20 ਜੂਨ ਤੱਕ ਜਿਹੜੇ ਰੋਜ਼ਾਨਾ ਦੀਵਾਨ ਲੱਗਦੇ ਨੇ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਜਿਹੜੇ ਨੇ ਉਹ ਇੱਥੇ ਨਿਊਜ਼ੀਲੈਂਡ ਆਏ ਹੋਏ ਨੇ ਅਤੇ ਤਕਲੀਨੀ ਗੁਰੂ ਘਰ ਜਿਹੜਾ ਕਿ 70 ਤਕਲੀਨੀ ਸਕੂਲ ਰੋਡ ਤਕਲੀਨੀ ਦੇ ਵਿੱਚ ਹੈ। ਸੋ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਵੀ ਹੈ ਉੱਥੇ ਅਤੇ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਰਦਾਰ ਦਲਜੀਤ ਸਿੰਘ ਜੀ ਹਨ 02180355 12 ਦੇ ਉੱਤੇ ਤੁਸੀਂ ਹੋਰ ਜਿਹੜੀਆਂ ਜਾਣਕਾਰੀਆਂ ਲੈ ਸਕਦੇ ਹੋ ਅਤੇ ਇਹ ਜਿਹੜੇ ਦੀਵਾਨ ਨੇ 6:30 ਵਜੇ ਤੋਂ ਲੈ ਕੇ 8 ਵਜੇ ਤੱਕ 20 ਤਰੀਕ ਤੱਕ ਤੁਸੀਂ ਜ਼ਰੂਰ ਉੱਥੇ ਪਹੁੰਚ ਸਕਦੇ ਹੋ ਤਾਂ ਗੁਰੂ ਘਰ ਵੇਖੇ। ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਨਾਲ ਦੋਸਤੋ ਹੋਰ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀ ਜਾਣੀਆਂ। ਕੁਝ ਖਬਰਾਂ ਜਿਹੜੀਆਂ ਨੇ ਕਾਫੀ ਦੁਖਦਾਈ ਖਬਰਾਂ ਜਿਹੜੀਆਂ ਨੇ ਇਸ ਹਫ਼ਤੇ ਹੋਈਆਂ ਉਹਨਾਂ ਬਾਬਤ ਵੀ ਮੈਂ ਇੱਕ ਗੀਤ ਲਾ ਦਿਆਂ, ਉਹ ਤੋਂ ਬਾਅਦ ਵੀ ਮੈਂ ਤੁਹਾਡੇ ਨਾਲ ਜ਼ਰੂਰ ਉਹ ਗੱਲਾਂ ਬਾਤਾਂ ਜ਼ਰੂਰ ਕਰਾਂਗਾ। ਮੈਨੂੰ ਲੱਗਦਾ ਕਿ ਫੇਸਬੁੱਕ ਜ਼ਰੀਏ ਅੱਜ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਅਗਰ ਸਮਾਂ ਮਿਲਿਆ। ਅਤੇ ਬਹੁਤ ਮਿਹਰਬਾਨੀ ਤੁਹਾਡਾ, ਸਭ ਦਾ ਧੰਨਵਾਦ ਹੈ ਕਿ ਤੁਸੀਂ ਜੁੜ ਜਾਂਦੇ ਹੋ। 815-8800 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਬਸ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ। ਕਬੱਡੀ ਦੀ ਗੱਲ ਚੱਲੀ ਹੈ, ਚਲੋ ਲਓ ਫਿਰ ਕਬੱਡੀ ਦੀ ਗੱਲ ਕਰਦੇ ਹਾਂ, ਇਹ ਗੀਤ ਵੀ ਸੁਣ ਲੈਂਦੇ ਹਾਂ।
ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਹੋਏ ਨੀ ਗੱਲ ਸੁਣ ਮੋਟੇ ਆਰੇ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਹੋਏ ਨੀ ਗੱਲ ਸੁਣ ਮੋਟੇ ਆਰੇ। ਅੱਖ ਨਾਲ ਦੇਖਾਂ ਸਭ ਨੂੰ
ਪਿੰਡ ਗਿੱਟ ਗਿੱਟ ਧਰਤੀ ਚ ਛੇਦ ਨੀ ਹੋਏ ਨੀ ਗੱਲ ਸੁਣ ਸਰਕਾਰੇ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਹੋਏ ਨੀ ਗੱਲ ਸੁਣ ਮੋਟਿਆਰੇ ਕਬੱਡੀ ਹੁੰਦੀ ਮਰਦਾਂ ਦੀ ਖੇਡ ਨੀ ਹੋਏ ਨੀ ਦੇਖ ਚੜ ਕੇ ਚੁਬਾਰੇ ਮਰ ਦਿੰਦੇ ਕੰਨ ਬਿੱਲੋ ਚਾੜ ਦਿੰਦੇ ਕੰਡ ਹੁੰਦੀ ਜੱਟਾਂ ਨੂੰ ਪਸੰਦ ਖੂਨ ਖੇਡ ਨੀ ਹਾਏ ਨੀ ਮੈਂ ਗੱਲ ਸੁਣ ਸਰਕਾਰੇ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨੀ ਹਾਏ ਨੀ ਮੈਂ ਗੱਲ ਸੁਣ ਮੋਟਿਆਰੇ ਕਬੱਡੀ ਹੁੰਦੀ ਮਰਦਾਂ ਦੀ ਖੇਡ ਨੀ ਹਾਏ ਨੀ ਦੇਖ ਚੜ ਕੇ ਚੁਬਾਰੇ
ਬਾਕੀ ਗੱਲਾਂ ਬਾਅਦ ਚ ਸਾਰਿਆਂ ਨੇ ਇਹ ਜਿਹੜੀ ਖ਼ਬਰ ਹੈ ਅੱਗ ਵਾਂਗੂ ਜਿਹੜੀ ਆ ਫੈਲ ਗਈ ਜਿੱਥੇ ਕਿ ਅਹਿਮਦਾਬਾਦ ਦੇ ਵਿੱਚ 200 ਜਹਾਜ਼ ਜਿਹੜਾ ਆ ਉਹ ਇਹ ਜਿਹੜੀ ਘਟਨਾ ਅਹਿਮਦਾਬਾਦ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਕਿ 242 ਜਿਹੜੇ ਲੋਕ ਸਨ ਸਣੇ ਪਾਇਲਟ ਤੇ ਏਅਰ ਹੋਸਟਸ ਤੇ 241 ਲੋਕ ਜਿਹੜੇ ਨੇ ਉਸੇ ਸਮੇਂ ਉਹਨਾਂ ਦੀ ਜਿਹੜੀ ਮੌਤ ਹੋ ਗਈ ਇੱਕ ਜਿਹੜਾ ਇਨਸਾਨ ਆ ਉਹ ਉਸ ਦੇ ਵਿੱਚ ਸਰਵਾਈਵ ਹੋ ਗਿਆ ਉਹਦੇ ਵਿੱਚੋਂ ਬਚ ਨਿਕਲਿਆ ਕੁਦਰਤ ਦਾ ਖੇਲ ਆ ਦੋਸਤੋ ਇਹ ਵੀ ਕਿ ਉਹ ਕਿਸ ਸਾਈਡ ਦੇ ਉੱਤੇ ਬੈਠਾ ਸੀ ਤੇ ਉਧਰੋਂ ਦੀ ਜਿਹੜੀ ਉਹ ਤਾਕੀ ਉਹ ਟੁੱਟੀ ਤੇ ਫਿਰ ਉਸਦੀ ਸੀਟ ਸਣੇ ਉਹ ਬਾਹਰ ਡਿੱਗ ਪਿਆ ਤੇ ਉਸਨੂੰ ਵੀ ਨਹੀਂ ਪਤਾ ਲੱਗਿਆ ਕਿਉਂਕਿ ਉਹ ਚੰਦ ਸਕਿੰਟਾਂ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਪਾਣਾ ਆ ਜਿਹੜਾ ਪਰਤ ਗਿਆ ਸੋ ਕਾਫੀ ਬੜਾ ਹੀ ਦੁੱਖ ਹੋਇਆ ਛੋਟੇ ਛੋਟੇ ਬੱਚੇ ਦੇਖੋ ਤਸਵੀਰਾਂ ਲੈ ਰਹੇ ਜਿੱਦਾਂ ਸਭ ਕੋਈ ਆਪਣੀਆਂ ਤਸਵੀਰਾਂ ਲੈਂਦਾ ਹੈ ਕਿ ਭਾਈ ਅਸੀਂ ਫਲਾਣੇ ਮੁਲਕ ਚੱਲੇ ਹਾਂ ਜਾਂ ਫਿਰ ਅਸੀਂ ਬੈਟਰ ਫਿਊਚਰ ਜਿਹੜਾ ਉਹਦੇ ਲਈ ਚੱਲੇ ਹਾਂ ਬਹੁਤ ਸਾਰੇ ਐਸੇ ਲੋਕ ਸਨ ਕੋਈ ਘਰ ਆਪਣੇ ਵਾਪਸ ਜਾ ਰਿਹਾ ਸੀ ਕੋਈ ਆਪਣਾ ਘਰ ਬਣਾਉਣ ਜਾ ਰਿਹਾ ਸੀ ਸੋ ਉਹਦੇ ਵਿੱਚ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਸ ਪਾਇਲਟ ਨੂੰ ਵੀ ਨਹੀਂ ਸੀ ਪਤਾ ਪਾਇਲਟ ਨੇ ਵੀ ਦੋਸਤੋ ਦੋ ਪਾਇਲਟ ਹੁੰਦੇ ਨੇ ਸੋ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਇਹ ਕਹਾਣੀ ਕਿਵੇਂ ਵਾਪਰ ਗਈ ਜਿਵੇਂ ਕਿ ਬਲੈਕ ਬਾਕਸ ਜਿਹਨੂੰ ਕਿਹਾ ਜਾਂਦਾ ਔਰੰਜ ਰੰਗ ਦਾ ਹੁੰਦਾ ਹੈ ਉਹਦੇ ਵਿੱਚੋਂ ਵੀ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਵੀ ਭਾਈ ਉਹਨਾਂ ਨੇ ਕਿਹਾ ਮੇਡੇ ਦੋ ਤਿੰਨ ਵਾਰੀ ਕਿਹਾ ਵੀ ਉਹ ਤੋਂ ਬਾਅਦ ਵੀ ਜਾਣੀ ਕਿ ਖਤਰਾ ਹੀ ਖਤਰਾ ਹੈ ਹੁਣ ਵੀ ਅਸੀਂ ਹੁਣ ਨਹੀਂ ਬਚਣਾ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਸੁਣਾਈ ਗਈ ਤੇ ਨਾਲ ਦੇਖੋ ਜਿਹੜੇ ਹੋਸਟਲ ਦੇ ਵਿੱਚ ਮੈਡੀਕਲ ਹੋਸਟਲ ਜਿਹੜਾ ਹੈ ਉੱਥੇ ਬੈਠੇ ਜਿਹੜੇ ਨੌਜਵਾਨ ਉਹ ਆਪਣਾ ਲੰਚ ਕਰ ਰਹੇ ਆ ਉਹਨਾਂ ਨੂੰ ਵੀ ਕੀ ਪਤਾ ਕਿ ਉੱਪਰੋਂ ਜਿਹੜੀ ਆਫ਼ਤ ਜਿਹੜੀ ਇਹ ਕਿਸ ਤਰ੍ਹਾਂ ਉਹਨਾਂ ਦੇ ਸਿਰ ਤੇ ਆ ਟੁਕਣੀ ਹੈ ਬਹੁਤ ਹੀ ਜਾਣੀ ਕਿ ਕਹਿ ਲਈਏ ਕਿ ਬਹੁਤ ਹੀ ਦੁਖਦਾਈ ਘਟਨਾ ਇਹ ਵਾਪਰੀ ਹੈ ਇਹਦੇ ਵਿੱਚ ਛਾਣਬੀਣ ਵੀ ਜ਼ਰੂਰ ਜ਼ਰੂਰ ਹੋ ਰਹੀ ਹੈ ਕਿ ਦੋਨੇ ਇੰਜਣ ਜਿਹੜੇ ਨੇ ਜਹਾਜ਼ ਦੇ ਉਹ ਕਿਵੇਂ ਫੇਲ ਹੋ ਗਏ ਕਿਵੇਂ ਉਹਨਾਂ ਨੂੰ ਜਿਹੜੀ ਪਾਵਰ ਲਿਫਟ ਜਿਹੜੀ ਉਹ ਨਹੀਂ ਮਿਲੀ ਅਤੇ ਫਿਰ ਉਹ ਉੱਪਰ ਨਹੀਂ ਜਾ ਸਕੇ ਸੋ ਬਹੁਤ ਹੀ ਹਜੇ ਉਚਾਈ ਤੇ ਨਹੀਂ ਸੀ ਪਹੁੰਚਿਆ ਜਹਾਜ਼। ਸੋ ਕਹਿੰਦੇ ਨੇ ਕਿ ਕਾਫੀ ਜੇ 2000 ਫੁੱਟ ਦੀ ਉਚਾਈ ਤੇ ਜਹਾਜ਼ ਵੀ ਹੋਵੇ ਤਾਂ ਵੀ ਪਾਇਲਟ ਦੇ ਕੋਲ ਕੁਛ ਸਮਾਂ ਹੁੰਦਾ ਹੈ ਉਸਨੂੰ ਸੰਭਾਲਣ ਦਾ, ਉਸਨੂੰ ਕਿਤੇ ਨਾ ਕਿਤੇ ਉਸ ਜਗ੍ਹਾ ਦੇ ਉੱਤੇ ਉਤਾਰਨ ਦਾ। ਪਰ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਜਿਹੜਾ ਭਾਣਾ ਹੈ ਦੋਸਤੋ ਵਰਤ ਗਿਆ। ਦੇਖੋ ਜਿੱਥੇ ਪਰਮਾਤਮਾ ਰੱਖਦਾ ਸੀ ਲੜਦੇ ਝਗੜਦੇ ਰਹਿੰਦੇ ਆ ਵੀ ਭਾਈ ਯਾਰ ਆਹ ਨਹੀਂ ਹੋਇਆ ਯਾਰ, ਉੱਥੇ ਮੈਂ ਇੱਦਾਂ ਜਾਣਾ ਸੀ, ਮੈਂ ਉੱਥੇ ਪਹੁੰਚ ਨਹੀਂ ਸਕਿਆ। ਦੇਖੋ ਇੱਕ ਲੜਕੀ ਜਿਹੜੀ ਆ ਉਹ ਦੱਸ ਰਹੀ ਹੈ ਕਿ ਮੈਂ 10 ਮਿੰਟ ਲੇਟ ਹੋ ਗਈ ਤੇ ਮੈਂ ਉੱਥੇ ਇੰਨਾ ਝਗੜਦੀ ਰਹੀ ਉਹਨਾਂ ਨੇ ਵੀ ਮੈਂ 10 ਮਿੰਟ ਹੀ ਤਾਂ ਲੇਟ ਹੋਈ ਹਾਂ ਤੇ ਮੈਂ ਇਹਦੇ ਵਿੱਚ ਜਾਣਾ ਸੀ, ਟ੍ਰੈਫਿਕ ਕਰਕੇ ਮੈਂ ਲੇਟ ਹੋ ਗਈ ਜੇ ਵੋ। ਉਹਨਾਂ ਨੇ ਕਾਫੀ ਉਹਨੂੰ ਬੋਲਿਆ ਤੇ ਕਾਫੀ ਕੁਛ ਉਦਾਸ ਰਹੀ ਵੀ ਮੈਨੂੰ ਚੜ੍ਹ ਨਹੀਂ ਦਿੱਤਾ। ਲੇਕਿਨ ਹੁਣ ਉਹ ਦੇਖ ਲਓ ਉਸ ਪਰਮਾਤਮਾ ਦੇ ਉੱਤੇ, ਉਸ ਭਾਣੇ ਦੇ ਉੱਤੇ ਉਹ ਯਕੀਨ ਕਰਦੀ ਹੈ ਕਿ ਦੇਖੋ ਮੈਨੂੰ ਪਰਮਾਤਮਾ ਨੇ ਰੱਖਣਾ ਸੀ ਤੇ ਮੈਂ 10 ਮਿੰਟ ਟ੍ਰੈਫਿਕ ਚ ਫਸ ਗਈ ਤੇ ਨਹੀਂ ਮੈਂ ਵੀ ਇਸ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਜਾਣਾ ਸੀ। ਸੋ ਇਹ ਦੋਸਤੋ ਜੋ ਵੀ ਚੀਜ਼ ਹੁੰਦੀ ਹੈ ਰੱਬ ਜੋ ਵੀ ਕਰਦਾ ਚੰਗੇ ਲਈ ਕਰਦਾ। ਕਈ ਵਾਰੀ ਅਸੀਂ ਅੰਦਾਜ਼ਾ ਲਾ ਲੈਂਦੇ ਯਾਰ ਆਹ ਨਹੀਂ ਹੋਇਆ ਮੇਰੇ ਨਾਲ, ਯਾਰ ਉਹ ਨਹੀਂ ਹੋਇਆ, ਧੱਕਾ ਹੋ ਗਿਆ, ਫਲਾਨਾ ਹੋ ਗਿਆ, ਜੋ ਵੀ ਹੁੰਦਾ ਮੈਨੂੰ ਲੱਗਦਾ ਕਿ ਚੰਗੇ ਲਈ ਹੁੰਦਾ ਹੈ। ਪਰ ਜਿਹੜੇ ਇਹ ਜਾਨਾਂ ਜਿਹੜੀਆਂ ਗਈਆਂ ਨੇ ਦੋਸਤੋ ਇਹ ਚੰਗੇ ਲਈ ਨਹੀਂ ਹੋਈਆਂ। ਇਹਨਾਂ ਨੂੰ ਨਹੀਂ ਸੀ ਪਤਾ ਕਿ ਕੀ ਹੋਣਾ ਹੈ ਅਗਲੇ ਚੰਦ ਮਿੰਟਾਂ ਦੇ ਵਿੱਚ, ਸਾਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਦੋ ਹੀ ਚੀਜ਼ਾਂ ਹੈ ਦੋਸਤੋ ਜਿਹੜੀਆਂ ਕਿ ਸਾਨੂੰ ਨਹੀਂ ਪਤਾ, ਇੱਕ ਸਾਡਾ ਜੰਮਣ, ਸਾਨੂੰ ਨਹੀਂ ਪਤਾ ਸਾਡਾ ਜਨਮ ਕਦੋਂ ਹੋਣਾ, ਕਿੱਥੇ ਹੋਇਆ, ਕਦੋਂ ਹੋਇਆ, ਸਾਨੂੰ ਉਹ ਚੀਜ਼ ਨਹੀਂ ਚੇਤਾ ਹੁੰਦਾ। ਇੱਕ ਸਾਡਾ ਆਹ ਜਿਹੜਾ ਆਖਰੀ ਸਮਾਂ ਹੈ ਕਦੋਂ ਤੇ ਕਿੱਥੇ, ਇਹ ਸਾਨੂੰ ਨਹੀਂ ਪਤਾ। ਦੋਨੇ ਹੀ ਚੀਜ਼ਾਂ ਜਿਹੜੀ ਪਿਛਲੀ ਜ਼ਿੰਦਗੀ ਹੈ ਉਹਨੂੰ ਆਪਣਾ ਜ਼ਰੂਰ ਤੁਸੀਂ ਮਾਣਿਆ ਕਰੋ ਦੋਸਤੋ, ਉਹਨੂੰ ਖੂਬਸੂਰਤ ਬਣਾਓ। ਖੂਬਸੂਰਤ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਵੈਸੇ ਖੂਬਸੂਰਤ ਆ, ਇਸ ਨੂੰ ਹੋਰ ਵੀ ਖੂਬਸੂਰਤ ਬਣਾਉਣਾ ਤੁਹਾਡਾ ਹੀ ਹੱਥ ਵਾਸ ਆ। ਸੋ ਬੜੀ ਹੀ ਦੁਖਦਾਈ ਇਹ ਜਿਹੜੀ ਘਟਨਾ ਹੈ ਦੋਸਤੋ, ਕਾਫੀ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਸਾਂਝੀ ਕਰਾਂ। ਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਇਜ਼ਰਾਈਲ ਤੇ ਇਰਾਨ, ਇਹ ਦੋਨੇ ਦੇਸ਼ ਦੋਸਤੋ ਆਪਸ ਚ ਭਿੜ ਰਹੇ ਨੇ। ਸੋ ਕਾਫੀ ਨੁਕਸਾਨ ਜਿਹੜਾ ਉੱਥੇ ਵੀ ਦੇਖੋ, ਜਾਨਾਂ ਜਿਹੜੀਆਂ, ਜਾਨਾਂ ਦੀ ਗੱਲ ਕਰ ਰਹੇ ਹਾਂ, ਆਪਸੀ ਲੜਾਈਆਂ ਇਹਨਾਂ ਕੰਟਰੀਜ਼ ਦੀਆਂ ਦੇਖ ਲਓ। ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਪਹਿਲਾਂ ਇਜ਼ਰਾਈਲ ਨੇ ਹਮਲਾ ਕੀਤਾ, ਫਿਰ ਇਰਾਨ ਨੇ, ਉਹ ਕੁਝ ਹਮਲੇ ਕਰਤੇ ਤੇ ਫਿਰ ਹੁਣ ਜਿਹੜਾ ਸਰਪੰਚ ਬਣੀ ਫਿਰਦਾ ਅਮਰੀਕਾ ਟਰੰਪ ਸਾਹਿਬ, ਉਹ ਹੁਣ ਉਂਗਲੀਆਂ ਕਰ ਕਰਕੇ ਉਹਨਾਂ ਨੂੰ ਕਹਿ ਰਿਹਾ ਕਿ ਜੇ ਨਹੀਂ ਹਟੇ ਤਾਂ ਮੈਂ ਆਹ ਕਰ ਦੂੰ, ਮੈਂ ਨਹੀਂ ਹਟੇ ਤਾਂ ਮੈਂ ਉਹ ਕਰ ਦੂੰ। ਟੈਰਫ ਮੈਨ ਉਹਨੂੰ ਕਿਹਾ ਜਾਂਦਾ ਹੁਣ ਅੱਜ ਕੱਲ੍ਹ, ਉਹ ਆਪ ਵੀ ਮੈਂ ਟੈਰਫ ਮੈਨ ਆ ਵੀ ਮੈਂ ਪਾਈ ਆਹ ਟੈਕਸ ਲਾ ਦੇਣਾ ਤੇ ਆਹ ਟੈਕਸ ਲਾ ਦੇਣਾ ਜਿਹੜੀ ਕੰਟਰੀ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰੂਗੀ। ਪਰ ਕਹਿਣ ਦਾ ਮਤਲਬ ਇਹ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਜੰਗ ਆ ਉਹ ਤੁਸੀਂ ਵੀ ਦੇਖਿਆ ਵੀ ਨੁਕਸਾਨ ਕਿੰਨਾ ਹੋ ਰਿਹਾ। ਇਹਦੇ ਨਾਲ ਸਾਰੀ ਦੁਨੀਆਂ ਪ੍ਰਭਾਵਿਤ ਹੁੰਦੀ ਹੈ, ਨਾ ਕਿ ਉਹ ਦੋਨੇ ਕੰਟਰੀਆਂ, ਸਾਰੀ ਦੁਨੀਆਂ ਪ੍ਰਭਾਵਿਤ ਹੁੰਦੀ। ਪਹਿਲਾਂ ਜਿੱਦਾਂ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਦਾ ਜਿਹੜਾ ਉਹ ਮਸਲਾ ਸਾਹਮਣੇ ਆਇਆ ਸੀ, ਹੁਣ ਇਹ ਮਸਲਾ ਆਇਆ ਤੇ ਉੱਧਰ ਯੂਕਰੇਨ, ਤੁਹਾਨੂੰ ਪਤਾ ਹੈ ਕਿ ਰਸ਼ੀਆ ਦੇ ਵਿੱਚ ਵੀ ਜਿਹੜੀ ਲੜਾਈ ਹੈ ਕਿੰਨੇ ਸਾਲਾਂ, 3 ਸਾਲ ਤੋਂ ਚੱਲ ਰਹੀ ਹੈ, ਤੇ ਉਹਦੇ ਵਿੱਚ ਵੀ ਜਿਹੜਾ ਸਾਰੀ ਦੁਨੀਆਂ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ। ਸੋ ਇਹ ਜਿਹੜੀਆਂ ਜੰਗਾਂ ਨੇ, ਤੀਸਰੇ ਯੁੱਧ ਵੱਲ ਪਤਾ ਨਹੀਂ ਜਾ ਰਹੇ ਹਾਂ ਕਿ ਆਪਾਂ ਕੀ ਕਰ ਰਹੇ ਹਾਂ, ਪਰ ਪਤਾ ਨਹੀਂ ਕਿਹੋ ਜਿਹੀ ਸਥਿਤੀ ਜਿਹੜੀ ਇਹ ਬਣ ਰਹੀ ਹੈ ਦੁਨੀਆਂ ਭਰ ਦੇ ਵਿੱਚ। ਪਰ ਇਹ ਇੱਕ ਚੰਗਾ ਸੰਕੇਤ ਨਹੀਂ ਹੈ ਦੁਨੀਆਂ ਦੇ ਲਈ। ਵੈਸੇ ਹੀ ਬਹੁਤ ਨੁਕਸਾਨ ਜਿਹੜਾ ਹੈ ਉਹ ਹੋ ਗਿਆ ਸਾਰੇ ਹੀ ਇਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਇਹ ਲੜਾਈ ਜਿਹੜੀ ਉਸ ਤੋਂ ਲੱਗੀ ਹੋਈ ਹੈ। ਅਤੇ ਬਾਕੀ ਅਸੀਂ ਜੇ ਗੱਲ ਕਰੀਏ ਹਜੇ ਆਹ ਸੋਸ਼ਲ ਮੀਡੀਆ ਦੀਆਂ ਗੱਲਾਂ ਆਪਾਂ ਕਰਦੇ ਹਾਂ, ਥੋੜ੍ਹੇ ਚਿਰ ਰਹਿੰਦੀਆਂ ਨੇ, ਥੋੜ੍ਹੇ ਚਿਰ ਤੋਂ ਬਾਅਦ ਲੋਕ ਫਿਰ ਭੁੱਲ ਜਾਂਦੇ ਨੇ। ਕਾਫੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਦੇਖ ਲਓ 3 ਸਾਲ ਹੋ ਗਏ ਕਾਨੂੰਨ ਦੀ ਆਪਾਂ ਗੱਲ ਕਰੀਏ, 3 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਸਮਾਂ। ਸਿੱਧੂ ਮੂਸੇਵਾਲੇ ਦੀ ਗੱਲ ਆਪਾਂ ਕਰੀਏ, ਕਾਨੂੰਨ ਜਿਹੜਾ ਆ ਉਹਦੇ ਉੱਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਉਹਨਾਂ ਨੇ ਕਾਫੀ ਹਾੜੇ ਜਿਹੜੇ ਕੱਢੇ ਵੀ ਕਿਵੇਂ ਪਤਾ ਲੱਗ ਸਕੇ ਕਿ ਉਹਨਾਂ ਦੇ ਜਿਹੜੇ ਪੁੱਤ ਦਾ ਕਾਤਲ ਹੈ ਉਹ ਕੌਣ ਆ। ਉਹ ਕਾਫੀ ਮਸਲਾ ਜਿਹੜਾ ਆ ਹੁਣ BBC ਉਹਨਾਂ ਨੇ ਜਿਹੜੀ ਆ ਰਿਪੋਰਟ ਇੱਕ ਜਾਰੀ ਕਰ ਦਿੱਤੀ ਆ, ਡਾਕੂਮੈਂਟਰੀ ਜਿਹੜੀ ਆ ਜਿਹੜੀ ਉਹ ਜਾਰੀ ਕਰ ਦਿੱਤੀ ਆ, ਜਿਹਦੇ ਖਿਲਾਫ ਬਲਕੌਰ ਸਿੰਘ ਜੀ ਵੀ ਖਿਲਾਫ ਸਨ ਕਿ ਭਾਈ ਇਹ ਸਾਡੀ ਇਜਾਜ਼ਤ ਤੋਂ ਬਿਨਾਂ ਇਹ ਕਿੱਦਾਂ ਇਹਨਾਂ ਨੇ ਇਹ ਪੇਸ਼ ਕਰ ਦਿੱਤੀ। ਸੋ ਉਹਨਾਂ ਨੇ ਉਹ ਮਾਮਲਾ ਦਰਜ ਕਰ ਦਿੱਤਾ ਹਾਈਕੋਰਟ ਦੇ ਵਿੱਚ, ਅਦਾਲਤਾਂ ਹੁਣ ਫਿਰ ਭਿੜਨ ਗਈਆਂ। ਪਰ ਉਹ ਸਾਰੇ ਲੋਕਾਂ ਨੇ ਉਹ ਫਿਰ ਦੇਖ ਲਈ ਹੈ ਕਿਸ ਤਰ੍ਹਾਂ ਇਹ ਚੀਜ਼ਾਂ ਕੰਮ ਕਰਦੀਆਂ, ਕਿਸ ਤਰ੍ਹਾਂ ਇਹ ਲੀਕ ਹੁੰਦੀਆਂ, ਇਹ ਰੱਬ ਹੀ ਜਾਣਦਾ ਫਿਰ ਇਸ ਹਿਸਾਬ ਦੇ ਨਾਲ ਤਾਂ। ਕਿਉਂਕਿ ਕਾਨੂੰਨ ਦਾ ਜੇ ਆਪਾਂ ਦਰਵਾਜ਼ਾ ਖੜਕਾਉਂਦੇ ਹਾਂ ਤਾਂ ਫਿਰ ਉੱਥੇ ਕਾਨੂੰਨ ਜਿਹੜਾ ਆ ਉਹ ਕਦੋਂ ਇਨਸਾਫ ਦਵਾਉਂਦਾ, ਇਹ ਤੁਸੀਂ ਅਸੀਂ ਵੀ ਜਾਣਦੇ ਹਾਂ। ਸੋ ਉੱਧਰ ਆਪਾਂ ਇਹ ਜਦੋਂ ਗੱਲਾਂ ਚੱਲਦੀਆਂ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰ ਲਈਏ, ਨਾਲ ਹੀ ਨਾਲ ਮੈਂ ਹੁਣ ਗੱਲ ਕਰ ਲੈਣੀ ਹੈ। ਆਹ ਥਾਰ ਵਾਲੀ ਬੀਬੀ ਦੀ ਗੱਲ ਚੱਲੀ ਸੀ, ਥਾਰ ਵਾਲੀ ਬੀਬੀ ਪੁਲਿਸ ਦੇ ਵਿੱਚ ਅਸੀਂ ਤੇ ਉਹਦੇ ਤੇ ਡਰੱਗ ਦਾ ਜਿਹੜਾ ਉਹ ਮਾਮਲਾ ਸਾਹਮਣੇ ਆ ਗਿਆ, ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਉਹਦੀਆਂ ਇੰਟਰਵਿਊਜ਼ ਹੋਈਆਂ, ਛੱਡ ਦਿੱਤਾ ਗਿਆ, ਜਮਾਨਤ ਤੇ ਛੱਡ ਦਿੱਤਾ ਗਿਆ, ਫਿਰ ਉਸਨੂੰ ਚੱਕ ਲਿਆ ਗਿਆ। ਮਾਫ਼ ਕਰਨਾ, ਇਹ ਹਜੇ ਗੱਲਾਂ ਬਾਤਾਂ ਠੰਡੀਆਂ ਪਈਆਂ ਸੀ ਤੇ ਉਹ ਤੋਂ ਬਾਅਦ ਫਿਰ ਜਿਹੜੀ ਆ ਕੰਚਨ ਕੁਮਾਰੀ, ਇਹ ਪਿਛਲੇ ਮੰਗਲਵਾਰ ਦੀ ਗੱਲ ਹੈ, ਮੰਗਲਵਾਰ ਕਿ ਬੁੱਧਵਾਰ ਦੀ, ਜਿਹਨੂੰ ਕਮਲ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਕਮਲ ਕੌਰ ਉਸਨੇ ਆਪਣਾ ਨਾਂ ਰੱਖ ਲਿਆ ਸੀ ਪਹਿਲਾਂ, ਉਸਦਾ ਕੰਚਨ ਕੁਮਾਰੀ ਉਸਦਾ ਨਾਂ ਸੀ, ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਸੀ। ਉਸ ਤਰ੍ਹਾਂ ਦੀਆਂ ਵੀਡੀਓਜ਼, ਡਬਲ ਮਾਈਨਿੰਗ ਮੀਨ ਵਾਲੀਆਂ ਜਿਹੜੀਆਂ ਵੀਡੀਓਜ਼ ਹੈ ਉਹ ਪਾਉਂਦੀ ਸੀ, ਤੇ ਉਹਦੇ ਵਿੱਚ ਕੁਝ ਕੁ ਜਿਹੜੇ ਸਾਡੇ ਲੋਕ ਨੇ, ਕੁਝ ਕੁ ਨਹੀਂ ਮੈਨੂੰ ਲੱਗਦਾ ਸਾਰੇ ਹੀ 90% ਲੋਕ ਜਿਹੜੇ ਨੇ ਉਹ ਨਹੀਂ ਸੀ ਚਾਹੁੰਦੇ ਕਿ ਇਸ ਤਰ੍ਹਾਂ ਦੀਆਂ ਸਾਡੀਆਂ ਹਿੱਤੀਆਂ ਭੈਣਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਆਪਣੇ ਘਰ ਚਲਾਉਣ, ਆਪਣੀ ਰੋਜ਼ੀ ਰੋਟੀ ਜਿਹੜੀ ਉਹ ਕਮਾਉਣ। ਪਰ ਉਧਰੋਂ ਫਿਰ ਜੇ ਆਪਾਂ ਗੱਲ ਕਰੀਏ, ਅੰਮ੍ਰਿਤਪਾਲ ਮਹਿਰੋ ਹੁਣੀ ਸਾਹਮਣੇ ਆਏ, ਉਹਨਾਂ ਨੇ ਆਪਣੀ ਪੋਸਟ ਇੱਕ ਪਾ ਕੇ ਕਿਹਾ ਕਿ ਭਾਈ ਅਸੀਂ ਇਹ ਜਿਹੜਾ ਬੀਬੀ ਨੂੰ ਗੱਡੀ ਚੜਾਇਆ ਤੇ ਇਹ ਜਿਹੜੀ ਗੱਡੀ ਕਿੱਦਾਂ ਚੜਾਇਆ ਗਿਆ ਉਹਦੇ ਬਾਬਤ ਵੀ ਜਿਹੜੀ ਪੁਲਿਸ ਆ ਉਹ ਛਾਣਬੀਨ ਕਰ ਲਈ ਹੈ, ਕਿਉਂਕਿ 2-3 ਦਿਨ ਤੋਂ ਉਸਨੂੰ ਭਰਮਾਇਆ ਕਹਿੰਦੇ ਨੇ ਗਿਆ, ਕਿਉਂਕਿ ਪੁਲਿਸ ਦਾ ਕਹਿਣਾ ਇਹ ਉਸਨੂੰ ਭਰਮਾਇਆ ਗਿਆ, ਉਸਨੂੰ ਉਸਦੀ ਗੱਡੀ ਜਿਹੜੀ ਆ ਉਹ ਠੀਕ ਕਰਨ ਦੇ ਲਾਲਚ ਦੇ ਵਿੱਚ ਉਸਨੂੰ ਲੈ ਕੇ ਗਏ, ਤੇ ਫਿਰ ਉਸ ਤੋਂ ਬਾਅਦ ਉਸਦਾ ਜਿਹੜਾ ਆ ਕਤਲ ਜਿਹੜਾ ਪਰਨੇ ਦੇ ਨਾਲ ਜਾਂ ਕਿਸ ਚੀਜ਼ ਦੇ ਨਾਲ ਘੁੱਟ ਕੇ, ਗਲਾ ਘੁੱਟ ਕੇ ਉਸਦਾ ਜਿਹੜਾ ਉਹ ਮਰਡਰ ਜਿਹੜਾ ਕਰ ਦਿੱਤਾ ਗਿਆ। ਫਿਰ 2-3 ਦਿਨ ਲਈ ਗੱਡੀ ਜਿਹੜੀ ਆ ਉਹ ਬਠਿੰਡੇ ਇੱਧਰ ਕਿਸੇ ਕਾਰ ਪਾਰਕ ਦੇ ਵਿੱਚ ਖੜੀ ਕਰ ਦਿੱਤੀ ਗਈ, ਜਿੱਥੋਂ ਕਿ ਫਿਰ ਲੋਕਾਂ ਨੇ ਦੱਸਿਆ ਕਿ ਭਾਈ ਇਹਦੇ ਵਿੱਚ ਬਦਬੂ ਆ ਰਹੀ ਹੈ। ਫਿਰ ਛਾਣਬੀਣ ਕੀਤੀ ਤਾਂ ਫਿਰ ਪਤਾ ਲੱਗਾ ਕਿ ਜਿਹੜੀ ਇਹ ਜਿਹੜੀ ਕਮਲ ਕੌਰ ਆ, ਜਿਹੜੀ ਕੰਚਨ ਕੁਮਾਰੀ ਹੈ, ਉਸਦੀ ਜਿਹੜੀ ਆ ਮੌਤ ਹੋ ਚੁੱਕੀ ਹੈ। ਤੇ ਫਿਰ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਨਾਲ ਹੀ ਅੰਮ੍ਰਿਤਪਾਲ ਮਹਿਰੋਂ ਜਿਹੜੇ ਨੇ ਉਹ UAE ਯਾਨੀ ਕਿ ਡਬਈ ਨੂੰ ਵੀ ਭਾਈ ਉਹਨਾਂ ਦੀ ਜਿਹੜੀ ਪਾਸਪੋਰਟ ਦੀ ਹਿਸਟਰੀ ਆ ਉਹ ਕੱਢ ਕੇ ਦੇਖੀ ਗਈ, ਤਾਂ ਫਿਰ ਪਤਾ ਲੱਗਾ ਕਿ ਉਹ ਡਬਈ ਚਲ ਗਏ ਨੇ, ਉੱਥੋਂ ਫਰਾਰ ਹੋ ਗਏ ਨੇ, ਯਾਨੀ ਕਹਿਣ ਦਾ ਮਤਲਬ। ਤੇ ਹੁਣ ਦੋ ਤਰ੍ਹਾਂ ਆਪਸ ਚ ਭਿੜ ਰਹੀਆਂ ਨੇ ਫਿਰ ਸੋਸ਼ਲ ਮੀਡੀਆ ਦੇ ਉੱਤੇ। ਇੱਕ ਕਹਿੰਦਾ ਕਿ ਹਾਂ ਚੰਗਾ ਕੀਤਾ, ਸੌਦਾ ਲਾ ਦਿੱਤਾ, ਬਹੁਤ ਵਧੀਆ ਗੱਲ ਹੈ। ਦੂਜਾ ਬੰਦਾ ਇਹ ਕਹਿ ਰਿਹਾ ਕਿ ਭਾਈ ਤੈਨੂੰ ਕਿਹਨੇ ਹੱਕ ਦੇ ਦਿੱਤਾ ਕਿ ਇਸ ਤਰ੍ਹਾਂ ਔਰਤ ਨੂੰ ਇਸ ਤਰ੍ਹਾਂ ਕਤਲ ਕਰਨਾ, ਧੋਖੇ ਵਿੱਚ ਲੈ ਕੇ ਉਸ ਨੂੰ ਕਤਲ ਕਰਨਾ। ਸੋ ਇਹ ਚੀਜ਼ਾਂ ਹੁਣ ਦੋਨੇ ਪਾਸੇ ਜਦੋਂ ਇਸ ਤਰ੍ਹਾਂ ਦੀ ਕਹਾਣੀ ਛਿੜ ਜਾਂਦੀ ਆ, ਕਿਸੇ ਬੰਦੇ ਨੇ ਕੋਈ ਚੰਗਾ ਕੰਮ ਵੀ ਕੀਤਾ ਹੋਵੇ, ਇੱਕ ਮਾੜਾ ਕਰ ਦਿੱਤਾ, ਉਹ ਚੰਗੇ ਦੀ ਸਲਾਹਣਾ ਨਹੀਂ ਕਰਦੇ, ਮਾੜੇ ਨੂੰ ਫਿਰ ਭੰਡੀ ਜਾਂਦੇ ਨੇ। ਸੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਹੁਣ ਦੋਨੇ ਪਾਸੇ ਚੱਲ ਪਈਆਂ, ਕਿਉਂਕਿ ਜਦੋਂ ਇਹਨਾਂ ਦੋਨਾਂ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਅੰਮ੍ਰਿਤਪਾਲ ਮਹਿਰੋਂ ਹੁਣਾਂ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹ ਲੋਕ ਸ਼ੇਅਰ ਕਰ ਰਹੇ ਨੇ ਕਿ ਦੇਖੋ ਜੀ ਇਹ ਇਹਨਾਂ ਦੇ ਆਹ ਸੰਬੰਧ ਸੀ, ਕੰਚਨ ਕੁਮਾਰੀ ਨਾਲ ਵੀ ਇਹਨਾਂ ਦੇ ਸੰਬੰਧ ਸੀ, ਉਹਨਾਂ ਦੇ ਵਿੱਚ ਕੰਚਨ ਕੁਮਾਰੀ ਦੇ ਜਿਹੜੇ ਫੋਨ ਆ ਦੋ ਉਹ ਲੈ ਗਏ ਅੰਮ੍ਰਿਤਪਾਲ ਮਹਿਰੋਂ ਹੁਣ ਵੱਲੋਂ, ਉਹਨਾਂ ਦੇ ਪਾਸਪੋਰਟ ਪਾਸਵਰਡ ਜਿਹੜੇ ਮੰਗੇ ਸੀ ਕਿ ਉਹਦਾ ਪਾਸਵਰਡ ਦੇ, ਉਹ ਨਹੀਂ ਦਿੱਤਾ ਕਿ ਦੇ ਦਿੱਤਾ, ਉਹ ਜਿਹੜੇ ਜਿਹੜੇ ਫੋਨ ਆ ਉਹ ਵੀ ਅੰਮ੍ਰਿਤਪਾਲ ਮਹਿਰੋਂ ਹੁਣੀ ਲੈ ਲਏ। ਉਹਦੇ ਵਿੱਚ ਦੱਸਿਆ ਜਾਂਦਾ ਹੈ, ਬਾਕੀ ਪਤਾ ਨਹੀਂ ਜਾਂ ਛਾਣਬੀਣ ਤੋਂ ਪਤਾ ਲੱਗੇਗਾ, ਜਿਹੜੀ ਪੁਲਿਸ ਛਾਣਬੀਣ ਜਿਹੜੀ ਉਹ ਕਰ ਰਹੀ ਹੈ, ਕਿ ਉਹਦੇ ਵਿੱਚ ਵੀ ਐਸੀਆਂ ਗੱਲਾਂ ਬਾਤਾਂ ਸਨ ਉਹਦੇ ਫੋਨ ਦੇ ਵਿੱਚ ਕਿ ਇਸ ਕਰਕੇ ਮਹਿਰੋਂ ਹੁਣੀ ਜਿਹੜੇ ਨੇ ਉਹਦਾ ਫੋਨ ਜਿਹੜਾ ਉਹ ਲੈਣਾ ਚਾਹੁੰਦੇ ਸੀ। ਸੋ ਯਾਨੀ ਕਿ ਦੋ ਧੜਿਆਂ ਦੇ ਵਿੱਚ ਹੁਣ ਇਹ ਤਸ਼ਨ ਜਿਹੜੀ ਹੈ ਉਹ ਚੱਲੀ ਜਾ ਰਹੀ ਹੈ। ਕੁਛ ਉਸ ਨੂੰ ਅੰਮ੍ਰਿਤਪਾਲ ਮਹਿਰੋਂ ਨੂੰ ਕਹਿੰਦੇ ਆ ਵੀ ਠੀਕ ਹੈ, ਤੇ ਦੂਜੇ ਪਾਸੇ ਕਹਿੰਦੇ ਨੇ ਕਿ ਤੈਨੂੰ ਕਿਹਨੇ ਹੱਕ ਦਿੱਤਾ ਇਸ ਤਰ੍ਹਾਂ ਧੀਆਂ ਭੈਣਾਂ ਦਾ ਕਤਲ ਕਰਨ ਦੇ ਲਈ। ਉਹਨਾਂ ਨੂੰ ਸਮਝਾਇਆ ਜਾ ਸਕਦਾ, ਉਸਦੀ ਰਿਪੋਰਟ ਕੀਤੀ ਜਾ ਸਕਦੀ ਹੈ, ਤੇ ਹੋਰ ਵੀ ਬਹੁਤ ਲੜਕੀਆਂ ਨੇ, ਬੜੀ ਮਦਭਾਗੀ ਘਟਨਾ ਹੈ, ਵੈਸੇ ਬੜੀ ਮਦਭਾਗੀ ਗੱਲ ਹੈ ਇਹ ਕਿ ਇਹੋ ਜਿਹੇ ਕੰਟੈਂਟ ਪਾ ਕੇ ਜਿਹੜੀਆਂ ਲੜਕੀਆਂ ਨੇ ਇਸ ਦੇ ਨਾਲ ਮਾਹੌਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਮਾਹੌਲ ਜਿਹੜਾ ਆ, ਨਿਆਣੇ ਬੱਚੇ ਜਿਹੜੇ ਤੇ ਦੇਖਦੇ ਨੇ, ਹਰ ਇੱਕ ਦੇ ਕੋਲ ਫੋਨ ਹੈ, ਜਿੱਦਾਂ ਤੁਸੀਂ ਫੋਨ ਖੋਲਦੇ ਹੋ ਤੇ ਤੁਹਾਡੇ ਕੋਲ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਜਾਣੀਆਂ। ਨਿਆਣਿਆਂ ਦੀ ਉਮਰ ਉਸ ਵੇਲੇ ਕੱਚੀ ਹੁੰਦੀ ਹੈ ਤੇ ਉਹ ਫਿਰ ਉਹਨਾਂ ਨੂੰ ਚੀਜ਼ਾਂ ਨੂੰ ਜ਼ਿਆਦਾ ਅਟਰੈਕਟ ਕਰਦੀ ਹੈ, ਫਿਰ ਉਹ ਉਸਦੇ ਵਿੱਚ ਦਲਦਲ ਦੇ ਵਿੱਚ ਫਸ ਜਾਂਦੇ, ਕਿਉਂਕਿ ਉਸ ਵੇਲੇ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹਦੇ 'ਚ ਨਫ਼ਾ ਕੀ ਹੈ, ਨੁਕਸਾਨ ਕੀ ਹੈ। ਲੇਕਿਨ ਜਦੋਂ ਉਹ ਉਸ 'ਤੇ ਯੂਸਡ ਹੋ ਜਾਂਦੇ ਆ, ਫਿਰ ਉਹਦੇ ਵਿੱਚ ਉਹਨਾਂ ਨੂੰ ਚਸਕਾ ਪੈ ਜਾਂਦਾ ਉਸ ਚੀਜ਼ ਦਾ, ਫਿਰ ਉਹ ਫਸਦੇ 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 ਦਲਦਲ 'ਚ ਇਸ ਤਰ੍ਹਾਂ ਫਸ ਜਾਂਦੇ ਆ, ਫਿਰ ਉਹਨਾਂ ਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ। ਹੁਣ ਬਹੁਤ ਸਾਰੀਆਂ ਐਸੀਆਂ ਲੜਕੀਆਂ ਦੇਖੀਆਂ ਵੀ ਆ ਕਿ ਜਿਹੜੀਆਂ ਕਹਿ ਰਹੀਆਂ ਕਿ ਸਾਨੂੰ ਮਾਫ਼ ਕਰ ਦਿਓ, ਅਸੀਂ ਸਾਨੂੰ ਇਹ ਨਹੀਂ ਪਾਉਂਦੇ। ਸੋ ਇਹ ਇੱਕ ਪੰਜਾਬ ਦੀ ਤ੍ਰਾਸਦੀ ਵੀ ਹੈ ਕਿ ਇਸ ਤਰ੍ਹਾਂ ਲੜਕੀਆਂ ਨੂੰ ਜਿਹੜੇ ਨੇ ਉਹ ਆਪਣੇ ਪੈਸੇ ਬਣਾਉਣੇ ਪੈ ਰਹੇ ਨੇ ਇਸ ਤਰ੍ਹਾਂ ਦੀਆਂ ਫੋਟੋਆਂ ਵੀਡੀਓਜ਼ ਪਾ ਕੇ। ਅਤੇ ਬਾਕੀ ਦੋਸਤੋ ਦੁਨੀਆਂ ਸਾਰੀ ਆਪਣੀ ਸਿਆਣੀ ਹੈ, ਔਰ ਸੋਸ਼ਲ ਮੀਡੀਆ ਜਿਹੜਾ ਹੈ ਨਾ ਦੋਸਤੋ, ਚੰਗਾ ਇਹਦਾ ਉਪਯੋਗ ਆਪਾਂ ਚੰਗਾ ਕਰੀਏ ਤਾਂ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਜਿਹੜਾ ਇਹ ਸੋਸ਼ਲ ਮੀਡੀਆ ਹੈ। ਜੇ ਇਹਦਾ ਆਪਾਂ ਮਾੜਾ ਉਪਯੋਗ ਸਾਡੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਸਕਦਾ ਤਾਂ ਇਹ ਸਾਨੂੰ ਸੋਚਣਾ ਪੈਣਾ ਕਿ ਜਿਹੜਾ ਇਹ ਸੋਸ਼ਲ ਮੀਡੀਆ ਹੈ ਆਪਾਂ ਇਹ ਤੋਂ ਕੀ ਲੈਣਾ। ਇਹ ਹਰ ਇੱਕ ਦੇ, ਕਿਉਂਕਿ ਦੇਖ ਲਓ ਹੁਣ ਕੰਚਨ ਕੁਮਾਰੀ ਦੇ ਦੇਖ ਲਓ ਵੀ 400,000 ਫੋਲੋਅਰ ਸੀਗੇ ਜਦੋਂ ਦੇ ਸੰਸਕਾਰ ਉਸਦਾ ਕੀਤਾ ਗਿਆ ਤਾਂ ਉਸਦੀ ਇੱਕ ਮਾਤਾ ਅਤੇ ਉਸਦੀ ਇੱਕ ਭੈਣ, ਬਸ ਹੋਰ ਕੋਈ ਉੱਥੇ ਨਹੀਂ ਪਹੁੰਚਿਆ 400,000 ਦੇ ਵਿੱਚੋਂ। ਸੋ ਜਦੋਂ ਤੁਸੀਂ ਹਮਦਰਦੀ ਕਿਸੇ ਨਾਲ ਵਰਤਾਉਂਦੇ ਹੋ ਵੀ ਉਸਦਾ ਇਹ ਮਾੜਾ ਹੋਇਆ ਉਸਦੇ ਨਾਲ, ਉਹਦੇ ਨਾਲ ਵੀ ਖੜੋ ਅਤੇ ਦੂਜਿਆਂ ਨਾਲ ਵੀ ਖੜੋ ਵੀ ਜਿਹਨੇ ਇਹ ਚੱਕਣ ਚੱਕ ਲਿਆ ਅਤੇ ਭਾਈ ਹੁਣ ਟਸ਼ਨ ਦੋਨਾਂ ਪਾਸੇ ਚੱਲ ਪਈ, ਪਰ ਉਹ ਲੋਕ ਕਿੱਥੇ ਨੇ ਜਿਹੜੇ ਕਹਿੰਦੇ ਆ ਕਿ ਭਾਈ ਆਹੀ ਸਹੀ ਆ। ਸੋ 99% ਲੋਕਾਂ ਨੇ ਇਹ ਵੀ ਕਿਹਾ ਕਿ ਹਾਂ ਬਿਲਕੁਲ ਮਾੜਾ ਸੀ, ਬਿਲਕੁਲ ਮਾੜੀ ਇਹ ਲੜਕੀ ਵੱਲੋਂ ਜਿਹੜੀਆਂ ਫੋਟੋਜ਼ ਵੀਡੀਓ ਪਾਈਆਂ ਜਾਂਦੀਆਂ ਸਨ ਬਹੁਤ ਹੀ ਘਟੀਆ ਸੀ, ਪਰ ਜਿਹੜੇ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਸਨ ਉਹ ਕਹਿ ਰਹੇ ਸਨ, ਜਿਹੜੇ ਕਿ ਉਸਦੇ ਪਿੰਡ ਦੇ ਜਾਂ ਉਸਦੇ ਗੁਆਂਢੀ, ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜਾਂ ਆਲੇ ਦੁਆਲੇ ਇੱਥੇ ਉਹ ਹਮੇਸ਼ਾ ਸੂਟ ਪਾ ਕੇ ਰੱਖਦੀ ਸੀ, ਹਮੇਸ਼ਾ ਉਸਨੇ ਕਿਸੇ ਨੇ ਗਾਲ ਨਹੀਂ ਕੱਢੀ, ਕਿਸੇ ਨੂੰ ਕੋਈ ਮੱਦਾ ਭੈੜਾ ਨਹੀਂ ਬੋਲਿਆ। ਸੋ ਕਾਫੀ ਗੱਲਾਂ ਨੇ, ਬਾਕੀ ਛਾਣਬੀਣ ਜਿਹੜੀ ਆ ਪੁਲਿਸ ਦੀ ਆ ਔਰ ਇਹਦੇ ਵਿੱਚ ਪੁਲਿਸ ਕਿੱਥੋਂ ਤੱਕ ਪਹੁੰਚਦੀ ਆ। ਹੁਣ ਪੁਲਿਸ ਕਹਿੰਦੀ ਆ ਕਿ ਅਸੀਂ ਉਸਨੂੰ ਅਰੈਸਟ ਵਾਰੰਟ ਜਿਹੜੇ ਨੇ ਉਹਦੇ ਜਾਰੀ ਕਰ ਦਿੱਤੇ ਨੇ ਅੰਮ੍ਰਿਤਪਾਲ ਮਹਿਰੋ ਦੇ, ਪੋ ਜਿਵੇਂ ਇੰਡੀਆ ਆਉਂਦੇ ਨੇ ਤਾਂ ਉਹਨਾਂ ਨੂੰ ਅਰੈਸਟ ਜਿਹੜਾ ਉਹ ਕਰ ਲਿਆ ਜਾਂਦਾ ਹੈ। ਪਰ ਬਾਕੀ ਕਹਾਣੀ ਕੀ ਹੈ ਆਉਂਦੇ ਸਮੇਂ 'ਚ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦੇ ਚੱਲਾਂਗੇ। ਬਾਕੀ ਦੋਸਤੋ ਉੱਥੇ ਜਿਹੜਾ ਸਰਪੰਚ ਬਣੀ ਫਿਰਦਾ ਆ ਅਮੈਰੀਕਾ, ਹੁਣ ਤੁਹਾਨੂੰ ਪਤਾ ਕਿ ਉੱਥੇ ਵੀ ਜਿਹੜਾ ਇਮੀਗ੍ਰੇਸ਼ਨ ਲੈ ਕੇ ਜਦੋਂ ਫੜੋ ਫੜੀ ਸ਼ੁਰੂ ਹੋ ਗਈ, ਉਸਨੇ ਜਿਹੜੇ ਡਿਪੋਰਟ ਕਰਨੇ ਸ਼ੁਰੂ ਕਰ ਦਿੱਤੇ ਲੋਕ ਜਿਹੜੇ ਕਿ ਉੱਥੇ ਇਨਲੀਗਲ ਰਹਿੰਦੇ ਸੀ। ਕਈ ਕਹਿੰਦੇ ਯਾਰ ਸਾਡੇ ਕੋਲ ਤਾਂ ਸਾਡੇ ਉੱਥੇ ਮਾਂ ਬਾਪ ਨੇ, ਉਹ ਤਾਂ ਉੱਥੇ ਪੱਕੇ ਨੇ, ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਸੋ ਕਾਫੀ ਜਿਹੜਾ ਸਮਾਨ ਜਿਹੜਾ ਐਲੇ ਤੋਂ ਬਾਅਦ ਹੁਣ ਦੋਸਤੋ ਸ਼ਿਕਾਗੋ ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ ਅਤੇ ਵੱਖ ਵੱਖ ਹੋਰ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਵੀ ਲੋਕ ਕਹਿੰਦੇ ਨੇ ਤਿਆਰ ਨੇ ਇਸ ਦਾ ਵਿਰੋਧ ਕਰਨ ਦੇ ਲਈ, ਇਹ ਪ੍ਰਦਰਸ਼ਨ ਕਰਨ ਦੇ ਲਈ। ਸੋ ਇਹ ਵੀ ਚੀਜ਼ ਜਿਹੜੀ ਆ ਇਹ ਕਾਫੀ ਖਤਰਨਾਕ ਆ, ਇਹ ਕਿਹੜਾ ਮੋੜ ਲੈ ਸਕਦੀ ਆ। ਪਰ ਲੇਕਿਨ ਟਰੰਪ ਹੁਣੀ ਜਿਹੜੇ ਟਰੰਪ ਸਾਹਿਬ ਨੇ ਉਹ ਕਹਿੰਦੇ ਨੇ ਕਿ ਭਾਈ ਜੋ ਮਰਜ਼ੀ ਤੁਸੀਂ ਕਰ ਲਓ, ਕਿ ਜਿਹੜੇ ਇਨਲੀਗਲ ਲੋਕ ਨੇ ਜਿਹੜੇ ਜਿਹਨਾਂ ਕੋਈ ਪੇਪਰ ਨਹੀਂ ਆ, ਜਿਹੜੇ ਕਿ ਤਾਰਾਂ ਟੱਪ ਕੇ ਇੱਧਰ ਆਏ ਨੇ, ਉਹਨਾਂ ਨੂੰ ਮੈਂ ਨਹੀਂ ਇੱਥੇ ਰਹਿਣ ਦੇਣਾ। ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕਰਦੇ ਨੇ। ਵੈਸੇ G7 ਜਿਹੜਾ ਸੰਮੇਲਨ ਜਿਹੜਾ ਹੋ ਰਿਹਾ ਜੀ ਕੈਨੇਡਾ ਦੇ ਵਿੱਚ, ਉੱਥੇ ਵੀ ਪ੍ਰਧਾਨ ਮੰਤਰੀ ਪਹੁੰਚ ਗਏ, ਕਾਫੀ ਵਿਰੋਧ ਹੋਇਆ। ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਉੱਥੇ ਪਹੁੰਚ ਗਏ ਅਤੇ ਉਹਨਾਂ ਦਾ ਵੀ ਕਾਫੀ ਵਿਰੋਧ ਹੋਇਆ ਕਿ ਭਾਈ ਇਹ ਜਿਹੜਾ ਪ੍ਰਾਈਮ ਮਿਨਿਸਟਰ ਹੈ ਇਹ ਕੈਨੇਡਾ ਦੇ ਵਿੱਚ ਉਸ ਦਾ ਭਾਗ ਕਿਵੇਂ ਬਣਿਆ, ਕਿਉਂਕਿ ਇਸਨੇ ਕੈਨੇਡਾ ਦੀ ਧਰਤੀ ਦੇ ਉੱਤੇ ਕਾਫੀ ਜਿਹੜੇ ਇੰਡੀਅਨ ਏਜੰਸੀਆਂ ਦੇ ਨਾਲ ਜਿਹੜੇ ਕਤਲ ਨੇ ਉੱਥੇ ਕਰਵਾਏ ਗਏ ਨੇ, ਜਿਵੇਂ ਨਿੱਜਰ ਜੀ ਦਾ ਕਤਲ ਜਿਹੜਾ ਉੱਥੇ ਹੋਇਆ। ਹੋਰ ਵੀ ਕਾਫੀ ਜਿਹੜਾ ਵਿਰੋਧ ਆ ਪ੍ਰਧਾਨ ਮੰਤਰੀ ਨੂੰ ਲੈ ਕੇ ਹੋ ਰਿਹਾ ਸੀ, ਕਾਫੀ ਸਿਕਿਉਰਿਟੀ ਦੇ ਦੌਰਾਨ ਇਹ ਉੱਥੇ ਪਹੁੰਚੇ ਨੇ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਨਿਊਜ਼ੀਲੈਂਡ ਦੀ ਇੱਕ ਹੋਰ ਜਿਹੜੀ ਸਾਹਮਣੇ ਆਈ ਹੈ, ਹੁਣੇ ਚਰਚਾ ਦਾ ਵਿਸ਼ਾ ਬਣੀ ਹੈ ਇੱਕ ਗੱਲ, ਵੀ ਭਾਈ ਜਿਹੜਾ ਨੈਸ਼ਨਲ ਪਾਰਟੀ ਹੈ ਉਹਨਾਂ ਨੇ ਜਿਹੜਾ ਸਿੱਖ ਲੀਵ ਨੂੰ ਲੈ ਕੇ ਇਹ ਜਿਹੜੀ ਗੱਲਬਾਤ ਹੈ ਇੱਕ ਰੱਖ ਦਿੱਤੀ ਹੈ ਵੀ ਭਾਈ ਜਿਹੜੇ ਪਾਰਟ ਟਾਈਮ ਜਿਹੜੇ ਵਰਕ ਕਰਦੇ ਨੇ ਜਾਂ ਫਿਰ ਜਿਹੜੇ ਇੱਕ ਦੋ ਦਿਨ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਲਈ ਜਿਹੜੀ ਸਿੱਖ ਲੀਵਜ਼ ਹੈ ਉਹ ਪਹਿਲਾਂ 10 ਦਿਨ ਦੀ ਸੀ, ਅਤੇ ਫਿਰ ਉਹ ਜੇ ਤੁਸੀਂ ਨਹੀਂ ਵਰਤੀ ਤਾਂ ਭਾਈ ਤੁਸੀਂ ਅਗਲੇ ਸਾਲ ਫਿਰ ਤੁਸੀਂ ਉਹ 20 ਦਿਨ ਵੱਧ ਜਾਂਦੇ ਸੀ। ਸੋ ਇਸ ਕਰਕੇ ਜਿਹੜੀ ਗੌਰਮੈਂਟ ਹੈ ਉਹ ਕਹਿੰਦੀ ਕਿ ਭਾਈ ਜਿਹੜੇ ਪਾਰਟ ਟਾਈਮ ਜਿਹੜੇ ਕੰਮ ਕਰਦੇ ਨੇ, ਕੈਜੂਅਲ ਜਿਹੜੇ ਕੰਮ ਕਰਦੇ ਨੇ, ਉਹਨਾਂ ਦੇ ਲਈ ਇਹ ਅਪਲਾਈ ਨਹੀਂ ਹੋਏਗੀ ਅੱਗੇ ਚੱਲ ਕੇ, ਅਤੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਤੁਹਾਡੀ ਵੀ ਕੀ ਰਾਏ ਹੈ, ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਪਰ ਜਿਹੜੀ ਇਹ ਲੇਬਰ ਸਰਕਾਰ ਨੇ ਮੈਨੂੰ ਲੱਗਦਾ ਕੀਤਾ ਸੀ ਕਿ ਜਦੋਂ ਤੁਸੀਂ 10 ਦਿਨ ਦੀ ਸਿੱਖ ਲੀਵ ਲੈ ਸਕਦੇ ਹੋ, ਚਾਹੇ ਤੁਸੀਂ ਇੱਕ ਘੰਟਾ ਕੰਮ ਕੀਤਾ ਅਤੇ ਤਾਂ ਵੀ ਤੁਸੀਂ ਉਹਦੇ ਹੱਕਦਾਰ ਹੈ ਜੀ। ਚਲੋ ਜੀ, ਅਤੇ ਬਾਕੀ ਤੁਸੀਂ ਆਪਣੀ ਰਾਏ ਜਿਹੜੀ ਆ ਵੀ ਜ਼ਰੂਰ ਦੇ ਦੇਣੀ। ਇਹ ਬਿੱਲ ਜਦੋਂ ਬਣਦੇ ਨੇ ਫਿਰ ਉਦੋਂ ਭਾਈ ਪਹਿਲਾਂ ਵੀ ਜ਼ਿਕਰ ਹੁੰਦਾ ਕਿ ਆਪਣੇ ਜਿਹੜੇ ਪੋਲੀਟੀਸ਼ਨ ਆ ਉਹਨਾਂ ਨੂੰ ਜ਼ਰੂਰ ਪੁੱਛਿਆ ਕਰੋ ਭਾਈ ਇਹ ਕਿਵੇਂ ਬਣਦੇ ਨੇ, ਕਿਵੇਂ ਇਹ ਕਾਨੂੰਨ ਜਿਹੜਾ ਆ ਇਹ ਕੰਮ ਕਰਦਾ ਆ। ਅਤੇ ਬਾਕੀ ਰੈਜੀਡੈਂਸੀ ਜਿਹੜੀ ਆ ਵਰਕ ਤੋਂ ਰੈਜੀਡੈਂਸੀ ਜਿਹੜੀ ਚਾਹੀਦੀ ਆ ਉਹਦੇ ਵਿੱਚ ਗ੍ਰੀਨ ਲਿਸਟ ਦੋਸਤੋ ਆ ਗਈ ਆ ਇਹ ਵੀ ਇੱਕ ਖੁਸ਼ਖਬਰੀ ਦੀ ਗੱਲ ਹੈ ਜਿਵੇਂ ਪਹਿਲਾਂ ਖੁਸ਼ਖਬਰੀ ਤੁਹਾਨੂੰ ਦੇ ਦਿੱਤੀ ਥੋੜੀ ਜਿਹੀ ਉਹਨਾਂ ਨੇ ਪਿਛਲੇ ਹਫ਼ਤੇ ਗੱਲ ਕੀਤੀ ਸੀ ਆਪਾਂ ਕਿ ਭਾਈ ਜਿਹੜਾ ਪੇਰੈਂਟਸ ਕੈਟਾਗਰੀ ਹੈ ਪੇਰੈਂਟਸ ਨੂੰ ਤੁਸੀਂ 10 ਸਾਲ ਲਈ ਨਿਊਜ਼ੀਲੈਂਡ ਹੁਣ ਬੁਲਾ ਸਕਦੇ ਹੋ ਪਹਿਲਾਂ 5 ਸਾਲ ਲਈ ਫਿਰ 5 ਸਾਲ ਬਾਅਦ ਚ ਬਦਲਣਗੇ ਪਰ ਉਹਦੀ $3,000 ਫੀਸ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕਰਾਉਣੀ ਪੈਣੀ ਹੈ ਮੈਡੀਕਲ ਕਰਾਉਣਾ ਪੈਣਾ ਆ ਫਿਰ ਜਿਹੜੀ ਤੁਹਾਡੀ ਤਨਖਾਹ ਆ ਉਹ ਘੱਟੋ ਘੱਟ $33-34 ਘੰਟੇ ਦੀ ਹੋਣੀ ਚਾਹੀਦੀ ਹੈ ਤਾਂ ਫਿਰ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਸਕਦੇ ਹੋ ਸੋ ਇਹ ਜਿਹੜੀਆਂ ਖਬਰਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਵਰਕ ਟੂ ਰੈਜੀਡੈਂਸੀ ਜਿਹੜੀ ਹੈ ਗ੍ਰੀਨ ਲਿਸਟ ਜਿਹੜੀ ਕੀਤੀ ਉਹ 10 ਕੈਟਾਗਰੀਆਂ ਜਿਹੜੀਆਂ ਉਹ ਉਹਨਾਂ ਨੇ ਪੇਸ਼ ਕੀਤੀਆਂ ਆ ਉਹ ਵੀ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਪਰ ਜਿਹੜੇ ਲੋਕ ਉਸ ਕੈਟਾਗਰੀ ਦੇ ਵਿੱਚ ਆਲਰੇਡੀ ਕੰਮ ਕਰਦੇ ਆ 2 ਸਾਲ ਤੋਂ 3 ਸਾਲ ਤੋਂ ਉਨੀ ਉਹ ਤਨਖਾਹ ਲੈ ਰਹੇ ਨੇ ਤਾਂ ਫਿਰ ਉਹ ਆਪਣੀ ਰੈਜੀਡੈਂਸੀ ਜਿਹੜੀ ਆ ਆਉਂਦੇ ਸਮੇਂ ਦੇ ਵਿੱਚ 1-2 ਮਹੀਨਿਆਂ ਦੇ ਵਿੱਚ ਉਹ ਆਪਣੀ ਰੈਜੀਡੈਂਸੀ ਜਿਹੜੀ ਆ ਉਹ ਲੈ ਸਕਦੇ ਆ ਪਾ ਸਕਦੇ ਉਹਦੇ ਉੱਤੇ ਐਪਲੀਕੇਸ਼ਨ ਜਿਹੜੀ ਉਹ ਪਾ ਸਕਦੇ ਆ ਸੋ ਇਹ ਵੀ ਇੱਕ ਬਹੁਤ ਵਧੀਆ ਨਿਊਜ਼ੀਲੈਂਡ ਦਾ ਮੈਂ ਲੱਗਦਾ ਇਮੀਗ੍ਰੇਸ਼ਨ ਦਾ ਉਪਰਾਲਾ ਹੈ ਚਲੋ ਕਿਸੇ ਵੀ ਕੈਟਾਗਰੀ ਦੇ ਵਿੱਚ ਜੋ ਵੀ ਕਿੱਥੇ ਇੱਥੇ ਆਇਆ ਕੋਈ ਕੰਮ ਕਰਦਾ ਤਾਂ ਉਹਨੂੰ ਜਿਹੜੀ ਉਹ ਰੈਜੀਡੈਂਸੀ ਜਿਹੜੀ ਉਹ ਮਿਲ ਸਕਦੀ ਹੈ ਸੋ ਦੋਸਤੋ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਦੇ ਰਹਾਂਗੇ ਲੇਕਿਨ ਸਮਾਂ ਕਿੰਨਾ ਹੋ ਗਿਆ 4:28 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਉੱਤੇ ਕੁਝ ਮਿੱਤਰ ਪਿਆਰੇ ਗੀਤ ਸੰਗੀਤ ਵੀ ਸੁਣਨਾ ਚਾਹੁੰਦੇ ਆ ਉਹ ਵੀ ਆਪਾਂ ਨਾਲ ਨਾਲ ਪੇਸ਼ ਕਰ ਦੇਣਾ ਤੇ ਤੁਹਾਡਾ ਧੰਨਵਾਦ ਹੈ ਕੁਝ ਗੱਲਾਂ ਬਾਤਾਂ ਸੀ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਲੈਣੀ ਬਹੁਤ ਮਿਹਰਬਾਨੀ ਤੁਹਾਡਾ ਸਭ ਦਾ ਧੰਨਵਾਦ ਹੈ 8151 8100 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ ਤੇ ਹੁਣ ਰੱਬ ਪਤਾ ਨਹੀਂ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਹਲੋ ਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਮੇਰੀਆਂ ਯਾਦਾਂ ਨੇ ਫੋਟੋਆਂ ਤੱਕ ਹੀ ਰਹਿ ਜਾਣਾ ਮੇਰੀਆਂ ਗੱਲਾਂ ਥੋੜੀ ਤੀਕ ਨੇ ਫਿਰ ਇਹਨਾਂ ਵਿਸਰ ਜਾਣਾ ਹੈ ਤੋ ਸੀ ਦਾ ਸਫ਼ਰ ਪਤਾ ਨਹੀਂ ਕਦੋਂ ਬਣ ਜਾਣਾ ਮੇਰੀਆਂ ਯਾਦਾਂ ਨੇ ਫੋਟੋਆਂ ਤੱਕ ਹੀ ਰਹਿ ਜਾਣਾ ਪ੍ਰਦੀਪ ਬਹੁਤ ਮਿਹਰਬਾਨੀ ਬਿਲਕੁਲ ਜੀ, ਉਹਦੇ ਰੰਗਾਂ ਨੂੰ ਫਿਰ ਉਹੀ ਹੋ ਜਾਣੇ, ਪਤਾ ਨੀ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਸੀ। ਜੰਗ ਵਿਚਾਲੇ ਫਸ ਗਏ ਨੇ ਭਾਰਤੀ ਵਿਦਿਆਰਥੀ ਔਰ ਮਿਜ਼ਾਇਲਾਂ ਦਾ ਲਗਾਤਾਰ ਵਧ ਰਿਹਾ ਹੈ ਮੀਂਹ। ਇਹ ਖਬਰ ਵੀ ਹੁਣੇ ਹੁਣੇ ਦੋਸਤੋ ਮੇਰੇ ਕੋਲ ਪਹੁੰਚੀ ਹੈ, ਇੱਕ ਮਿੰਟ ਹੋਇਆ, ਤੇ ਇਹ ਵੀ ਮੈਂ ਤੁਹਾਡੇ ਤੱਕ ਸੁਣਾ ਦਿਆਂ, ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕਾਫੀ ਜਿਹੜਾ ਹੈ ਖਤਰਨਾਕ ਭਿਆਨਕ ਜਿਹੜੇ ਇਹ ਵਤਾਰਾ ਜਿਹੜਾ ਹੈ ਦੁਨੀਆਂ ਭਰ ਦੇ ਵਿੱਚ ਹੋ ਰਿਹਾ, ਇਹਦੇ ਬਾਬਤ ਪ੍ਰੋ ਪੰਜਾਬ ਟੀਵੀ ਵੱਲੋਂ ਇੱਕ ਖਬਰ ਜਿਹੜੀ ਉਹ ਸਾਹਮਣੇ ਆਈ, ਉਹ ਮੈਂ ਤੁਹਾਡੇ ਤੱਕ ਪਹੁੰਚਾ ਦਿਆਂ।
ਇਜ਼ਰਾਈਲ ਦੀ ਜੰਗ ਲਗਾਤਾਰ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਜਿੱਥੇ ਭਾਰਤੀ ਵਿਦਿਆਰਥੀ ਇਰਾਨ ਦੇ ਵਿੱਚ ਫਸੇ ਹੋਏ ਨੇ ਉੱਥੇ ਹੀ ਉਹਨਾਂ ਦੇ ਮਾਪੇ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਨੇ, ਭਾਰਤ ਸਰਕਾਰ ਦੇ ਅੱਗੇ ਲਗਾਤਾਰ ਹੱਥ ਜੋੜ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਸੁਰੱਖਿਅਤ ਜਿਹੜਾ ਵਾਪਸ ਲਿਆਂਦਾ ਜਾਵੇ। ਜਿਸ ਤੋਂ ਬਾਅਦ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਲਿਆ ਗਿਆ, ਜੋ ਇਰਾਨ ਦੇ ਵਿੱਚ ਭਾਰਤੀ ਵਿਦਿਆਰਥੀ ਫਸੇ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਜੀ ਹਾਂ, ਦੱਸ ਦਈਏ ਕਿ ਜਿੱਥੇ ਲਗਾਤਾਰ ਜੰਗ ਵਧਦੀ ਜਾ ਰਹੀ ਹੈ, ਟਰੰਪ ਦੇ ਵੱਲੋਂ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਤਹਿਰਾਨ ਹੈ ਉਸਨੂੰ ਖਾਲੀ ਕਰ ਦਿੱਤਾ ਜਾਏ, ਲੇਕਿਨ ਇਸੇ ਦੇ ਵਿਚਾਲੇ ਹੁਣ ਜੋ ਭਾਰਤੀ ਵਿਦਿਆਰਥੀ 1500 ਤੋਂ ਵੱਧ ਦੱਸਿਆ ਜਾ ਰਿਹਾ ਕਿ ਭਾਰਤੀ ਵਿਦਿਆਰਥੀ ਜਿਹੜੇ ਇਰਾਨ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਕਸ਼ਮੀਰ ਦੇ ਵਿਦਿਆਰਥੀ ਮੌਜੂਦ ਨੇ, ਲਗਾਤਾਰ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਨੇ ਇਜ਼ਰਾਈਲ ਦੇ ਵੱਲੋਂ ਇਰਾਨ ਦੇ ਉੱਤੇ ਤੇ ਇਰਾਨ ਦੇ ਵੱਲੋਂ ਇਜ਼ਰਾਈਲ ਦੇ ਉੱਤੇ, ਤੇ ਇਸੇ ਦੇ ਵਿਚਾਲੇ ਹੁਣ ਜਿਹੜੇ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਿਹੜੀ ਹੈ ਉੱਥੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਆਰਮੀਨੀਆ ਦੀ ਸਰਹੱਦ ਤੇ ਭਾਰਤੀ ਵਿਦਿਆਰਥੀ ਜਿਹੜੇ ਪਹੁੰਚਣਗੇ, ਆਰਮੀਨੀਆ ਤੋਂ ਫਲਾਈਟ ਦੇ ਰਾਹੀਂ ਇਹਨਾਂ ਨੂੰ ਭਾਰਤ ਜਿਹੜਾ ਵਾਪਸ ਲਿਆਂਦਾ ਜਾਏਗਾ। ਲੇਕਿਨ ਇਸੇ ਦੇ ਵਿਚਾਲੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ, ਤੁਸੀਂ ਬੀਤੇ ਦਿਨ ਵੀ ਦੇਖਿਆ ਕਿ ਇੱਕ ਜੋ ਇਜ਼ਰਾਈਲ ਏਅਰਫੋਰਸ ਦੇ ਵੱਲੋਂ ਇਰਾਨੀ ਦੀ ਜਿਹੜੀ ਰਾਜਧਾਨੀ ਤਹਿਰਾਨ ਹੈ ਉੱਥੇ ਇੱਕ ਨੈਸ਼ਨਲ ਟੀਵੀ ਚੈਨਲ ਦੇ ਉੱਤੇ ਜੋ ਹੈ ਡਿੱਗੀ ਸੀਗੀ ਮਿਜ਼ਾਈਲ, ਆ ਕੇ ਉੱਥੇ ਮਿਜ਼ਾਈਲ ਜਿਹੜੀ ਸੁੱਟੀ ਗਈ। ਘਟਨਾ ਦੇ ਸਮੇਂ ਟੀਵੀ ਐਂਕਰ ਜਿਹੜਾ ਲਾਈਵ ਸ਼ੋ ਹੋਸਟ ਕਰ ਰਹੀ ਸੀ ਤਾਂ ਉੱਥੇ ਜਿਹੜਾ ਬਾਲ ਬਾਲ ਉਹ ਬਚੀ, ਕਿਉਂਕਿ ਵੱਡਾ ਧਮਾਕਾ ਹੋਇਆ। ਲਗਾਤਾਰ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ। ਇਜ਼ਰਾਈਲ ਦੇ ਵੱਲੋਂ ਲਗਾਤਾਰ ਇਰਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਹਾਲਾਂਕਿ ਇਰਾਨ ਦੇ ਵੱਲੋਂ ਵੀ ਇਜ਼ਰਾਈਲ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ। ਲੇਕਿਨ ਇਸੇ ਦੇ ਵਿਚਾਲੇ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ। ਬੀਤੇ ਦਿਨ ਦੱਸ ਦਈਏ ਕਿ 5ਵਾਂ ਦਿਨ ਹੋ ਗਿਆ ਜਦੋਂ ਇਜ਼ਰਾਈਲ ਅਤੇ ਇਰਾਨ ਦੀ ਜਿਹੜੀ ਲਗਾਤਾਰ ਜੰਗ ਵਧਦੀ ਹੋਈ ਨਜ਼ਰ ਆ ਰਹੀ ਹੈ। ਰਾਤ ਨੂੰ ਸਵੇਰ ਨੂੰ ਲਗਾਤਾਰ ਇੱਕ ਦੂਜੇ ਦੇ ਉੱਤੇ ਅਟੈਕ ਤੇ ਅਟੈਕ ਜਿਹੜੇ ਕੀਤੇ ਜਾ ਰਹੇ ਨੇ, ਜਿਸ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਕਿ ਜਲਦੀ ਰਾਜਧਾਨੀ ਤਹਿਰਾਨ ਨੂੰ ਜਿਹੜਾ ਖਾਲੀ ਕੀਤਾ ਜਾਏ, ਕਿਉਂਕਿ ਪਰਮਾਣੂ ਸਮਝੌਤੇ ਤੇ ਦਸਤਖਤ ਨਾ ਕਰਨਾ ਇਹ ਇਰਾਨ ਦੀ ਮੂਰਖਤਾ ਹੈ। ਤੇ ਦੂਜੇ ਪਾਸੇ ਇਜ਼ਰਾਈਲੀ ਪੀਐਮ ਜੋ ਨੇ ਨੇਤਨਯਾਹੂ, ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਖਾਮਨੇਈ ਦੀ ਮੌਤ ਤੋਂ ਬਾਅਦ ਜੰਗ ਜਿਹੜੀ ਖਤਮ ਹੋਏਗੀ, ਇਰਾਨੀਆਂ ਦੇ ਧਰਮ ਗੁਰੂ ਮੰਨੇ ਜਾਂਦੇ ਨੇ, ਇਰਾਨੀਆਂ ਦੇ ਧਰਮ ਗੁਰੂ ਨੇ ਅਲੀ ਖਾਮਨੇਈ, ਜਿਨ੍ਹਾਂ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਇਜ਼ਰਾਈਲੀ ਪੀਐਮ ਦੇ ਵੱਲੋਂ ਦਿੱਤਾ ਗਿਆ ਸੀ। ਲੇਕਿਨ ਲਗਾਤਾਰ ਜਿੱਥੇ ਬੰਬਾਰੀ ਹੋ ਰਹੀ ਹੈ ਉਸੇ ਦੇ ਵਿਚਾਲੇ ਭਾਰਤੀ ਵਿਦਿਆਰਥੀ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾ ਰਹੇ ਨੇ, ਕਿਉਂਕਿ ਵੱਡੇ ਪੱਧਰ ਦੇ ਉੱਤੇ ਉੱਥੇ ਵਿਦਿਆਰਥੀ ਪੜ੍ਹਦੇ ਨੇ, ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਕੰਮਕਾਰ ਵੀ ਕਰਦੇ ਨੇ। ਤੁਸੀਂ ਵੇਖੋ ਕਿ ਜਿਸ ਤਰੀਕੇ ਨਾਲ ਅਟੈਕ ਹੋ ਰਹੇ ਨੇ, ਐਂਕਰ ਨਿਊਜ਼ ਪੜ ਰਹੀ ਸੀ ਉਸੇ ਦੇ ਦੌਰਾਨ ਜਿਹੜਾ ਉੱਥੇ ਆ ਕੇ ਮਿਜ਼ਾਈਲ ਡਿੱਗਦੀ ਹੈ, ਸਭ ਕੁਝ ਉੱਥੇ ਹਨੇਰਾ ਜਿਹੜਾ ਛਾ ਜਾਂਦਾ, ਇਸ ਤਰੀਕੇ ਦੇ ਨਾਲ ਅਟੈਕ ਕੀਤੇ ਜਾ ਰਹੇ ਨੇ। ਕਿਉਂਕਿ ਨਿਊਜ਼ ਚੈਨਲ ਦੇ ਉੱਤੇ ਜੋ ਹੈ ਇੱਕ ਧਮਾਕਾ ਜਿਹੜਾ ਵੱਡਾ ਹੁੰਦਾ ਮਿਜ਼ਾਈਲ ਡਿੱਗਣ ਦੇ ਨਾਲ, ਇਸ ਤਰੀਕੇ ਨਾਲ ਲਗਾਤਾਰ ਮਿਜ਼ਾਈਲਾਂ ਇਜ਼ਰਾਈਲ ਦੇ ਵੱਲੋਂ ਇਰਾਨ ਦੇ ਉੱਤੇ ਸੁੱਟੀਆਂ ਜਾ ਰਹੀਆਂ ਨੇ, ਇਰਾਨ ਦੇ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ। ਲੇਕਿਨ ਇਸੇ ਦੇ ਵਿਚਾਲੇ ਆਮ ਜਨਤਾ ਜਿਹੜੀ ਫਸ ਗਈ ਹੈ ਉੱਥੇ ਇਜ਼ਰਾਈਲ ਤੇ ਇਰਾਨੀਆਂ ਦੀ ਗੱਲ ਕਰੀਏ, ਕਿਉਂਕਿ ਜਦੋਂ ਜੰਗ ਲੱਗਦੀ ਹੈ ਸਭ ਤੋਂ ਵੱਡਾ ਨੁਕਸਾਨ ਆਮ ਜਨਤਾ ਦਾ ਹੁੰਦਾ, ਵੱਡੀਆਂ ਬਿਲਡਿੰਗਾਂ ਉੱਥੇ ਤਬਾਹ ਹੋ ਗਈਆਂ ਨੇ, ਰਿਹਾਇਸ਼ੀ ਇਲਾਕੇ ਜਿਹੜੇ ਨੇ ਉਹ ਵੀ ਤਬਾਹ ਕਰ ਦਿੱਤੇ ਗਏ ਨੇ। ਤੇ ਇਸੇ ਦੇ ਵਿਚਾਲੇ ਦੱਸ ਦਈਏ ਕਿ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ 1500 ਦੇ ਕਰੀਬ ਭਾਰਤੀ ਵਿਦਿਆਰਥੀ ਇਰਾਨ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ, ਕਿਉਂਕਿ ਉੱਥੇ ਸਾਰੇ ਘਬਰਾਏ ਹੋਏ ਨੇ ਜਿਸ ਤਰੀਕੇ ਦੇ ਨਾਲ ਲਗਾਤਾਰ ਜੰਗ ਵਧਦੀ ਨਜ਼ਰ ਆ ਰਹੀ ਹੈ। ਕਿਉਂਕਿ ਟਰੰਪ ਜਿਹੜੇ G7 ਸੰਮੇਲਨ ਦੇ ਵਿੱਚ ਪਹੁੰਚੇ ਸਨ ਉਹ ਵੀ ਅੱਧ ਵਿਚਾਲੇ ਕਿਹਾ ਜਾ ਰਿਹਾ ਕਿ ਛੱਡ ਕੇ ਵਾਪਸ ਪਰਤੇ ਨੇ, ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਕੁਝ ਵੱਡਾ ਜਿਹੜਾ ਹੋ ਸਕਦਾ। ਸੋ ਇਰਾਨ ਦੇ ਵਿੱਚ ਜਿੱਥੇ ਭਾਰਤੀ ਫਸੇ ਨੇ ਕਿਹਾ ਜਾ ਰਿਹਾ ਕਿ ਪਹਿਲਾਂ 100 ਤੋਂ ਵੱਧ ਬੈਚ ਦਾ ਇਹ ਪਹਿਲਾ ਬੈਚ ਜਿਹੜਾ ਉੱਥੋਂ ਵਾਪਸ ਆਏਗਾ, ਜੋ ਆਰਮੀਨੀਆ ਦੀ ਸਰਹੱਦ ਤੇ ਭਾਰਤੀ ਵਿਦਿਆਰਥੀ ਪਹੁੰਚਣਗੇ, ਉਸ ਤੋਂ ਬਾਅਦ ਆਰਮੀਨੀਆ ਤੋਂ ਫਲਾਈਟ ਕਰਕੇ ਇਹਨਾਂ ਨੂੰ ਭਾਰਤ ਜਿਹੜਾ ਵਾਪਸ ਲਿਆਂਦਾ ਜਾਏਗਾ। सो लगातार जिस तरीके ना जंग बढ़ रही है, जल्दी 1500 भारतीय विद्यार्थियों वापस लेके आना भारत सरकार का यह फर्ज बनिया हुआ है, क्योंकि मापे लगातार सरकार दे अगे अरजोई ला रहे ने कि साडे बच्चियां नू सुरक्षित बाहर कढ़ो। असीं पहला ही भारत पाकिस्तान की जंग च बड़ा कुछ वेख लिया, क्योंकि कश्मीर दे विच तुसीं वेख्या कि किस तरीके दे नाल जम्मू दे विच तबाही हुई सी, ते हुण कश्मीर दे 1300 विद्यार्थी उत्थे ईरान दे विच फसे हुए ने। टोटल 1500 विद्यार्थी जिन्हां दी गिनती इन्नी है कि उह ईरान दे विच फसे ने, उन्हां नू बाहर कढ़न दीआं कोशिशां हुण भारत सरकार दे वल्लों शुरू कर दित्तीआं गईआं ने।
जी बिल्कुल दोस्तों, सो ये कुछ जानकारी जिहड़ी आ उह तुहाडे सामने रख रहा सी कि किस तरह जिहड़ा इह जिहड़ी जंग आ उह काफी वड्डे पद्धर दे उत्ते पहुंच गई है, क्योंकि दोने पासे उह मन्नण नूं तैयार नहीं, क्योंकि दोने पासे जिहड़ियां मिज़ाइलां ने उह छड्डियां जा रहियां ने। सो नाल नाल दोस्तों न्यूजीलैंड की भी गल कर दईए, हुणे अज दुपहर की गल है दोस्तों, 15 जिहड़ियां फायरवर गड्डियां ने दोस्तों ये उत्थे पहुंच गए हैं जी अपने फ्रीमैन वे सिटी दे विच, जिथे कि न्यू वर्ल्ड की जिहड़ी उपरली छत आ ਉਹ ਸਾਰੀ ਦੀ ਸਾਰੀ ਜਲ ਕੇ ਸਵਾਹ ਹੋ ਗਈ। ਜਿਹੜਾ ਨਿਊ ਵਰਲਡ ਹੈ ਦੋਸਤੋ ਫਰੀਮੈਨ ਬੇ ਦੇ ਵਿੱਚ ਉਹ ਜਿਹੜਾ ਉਹਦੇ ਉੱਤੇ ਜਿਹੜੀ ਅੱਗ ਆ ਭਿਆਨਕ ਅੱਗ ਜਿਹੜੀ ਹੈ ਉਹਨੇ ਲਿਆ ਪਏ 15 ਟਰੱਕ ਜਿਹੜੇ ਨੇ ਫਾਇਰ ਗੇਟ ਦੇ ਉਹਨਾਂ ਨੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਕਾਫੀ ਕੁਛ ਜਿਹੜਾ ਉਹ ਜਲ ਗਿਆ ਦੋਸਤੋ। ਸੋ ਇਹ ਜਿਹੜੀ ਖਬਰ ਹੈ ਅੱਜ ਦੀ ਹੈ ਕਿ ਨਿਊ ਵਰਲਡ ਜਿਹੜਾ ਸਿਟੀ ਦੇ ਵਿੱਚ ਹੈ ਬਹੁਤ ਹੀ ਭਿਆਨਕ ਅੱਗ ਜਿਹੜੀ ਹੈ ਉਸ ਨੂੰ ਲੱਗੀ ਹੈ। ਸੋ ਇਹ ਕਿਵੇਂ ਲੱਗੀ ਹੈ ਇਹ ਤਾਂ ਹੁਣ ਆ ਕੇ ਜਿਹੜੀ ਆ ਬਾਕੀ ਖਬਰਾਂ ਨੇ ਉਹਨਾਂ ਦੇ ਰਾਹੀਂ ਇਸ ਦਾ ਪਤਾ ਲੱਗੇਗਾ ਕਿ ਜਿਹੜਾ ਜਿਹੜੀ ਅੱਗ ਆ ਕਿਵੇਂ ਇੱਥੇ ਲੱਗੀ ਹੈ। ਸੋ ਕਾਫੀ ਕਹਿੰਦੇ ਨੇ ਕਿ ਕੋਈ ਖਾਸ ਜਾਨ ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਬਾਕੀ ਜਿਹੜੀ ਛੱਤ ਹੈ ਉੱਪਰ ਸਾਰੀ ਦੀ ਸਾਰੀ ਉਹ ਜਲ ਗਈ ਹੈ। ਸੋ ਹੋਰ ਵੀ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੋਸਤੋ। ਤਕਰੀਬਨ ਮੈਨੂੰ ਲੱਗਦਾ ਕਿ 5 ਮਿੰਟ ਬਾਕੀ ਨੇ ਮੇਰੇ ਇਸ ਪ੍ਰੋਗਰਾਮ ਦੇ, ਤੁਸੀਂ ਸਾਥ ਦੇ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਤੇ ਇੱਕ ਹੋਰ ਆ ਨਿਊਜ਼ 18 ਵੱਲੋਂ ਹੁਣੇ ਹੁਣੇ 3 ਮਿੰਟ ਤੋਂ ਇੱਕ ਖਬਰ ਇੱਥੇ ਮੇਰੇ ਕੋਲ ਪਹੁੰਚੀ ਹੈ ਕਿ ਉਡਾਣ ਭਰਦੇ ਹੀ ਹੇਠਾਂ ਡਿੱਗਣ ਲੱਗਾ ਇੰਡੀਗੋ ਦਾ ਜਹਾਜ਼, ਸੁੱਕ ਗਏ 172 ਯਾਤਰੀਆਂ ਦੇ ਸਾਹ, ਮਾਫ਼ ਕਰਨਾ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ। ਇਹ ਖਬਰ ਹੁਣੇ ਜਿਹੜੀ ਆ ਨਿਊਜ਼ 18 ਪੰਜਾਬ ਹੈ ਉਹਨਾਂ ਵੱਲੋਂ ਦੋਸਤੋ ਇਹ ਇੱਕ ਸਾਂਝੀ ਕੀਤੀ ਗਈ ਆ 3 ਮਿੰਟ ਪਹਿਲਾਂ ਕਿ ਇੰਡੀਗੋ ਦਾ ਜਹਾਜ਼ ਜਿਹੜਾ ਆ ਉਡਾਣ ਭਰਦੇ ਹੀ ਹੇਠਾਂ ਡਿੱਗਣ ਲੱਗਾ ਸੀ। ਸੋ ਸਹਿਮ ਦਾ ਜਿਹੜਾ ਉਹ ਮਾਹੌਲ ਬਣਿਆ ਹੋਇਆ, 172 ਯਾਤਰੀ ਉਹਦੇ ਵਿੱਚ ਵੀ ਸਨ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਦੋਸਤੋ ਆ ਰਹੀਆਂ ਨੇ, ਉਹੀ ਕਹਿ ਰਿਹਾ ਕਿ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਹੈ। ਤੇ ਤੁਸੀਂ ਦੋਸਤੋ ਆਪਣਾ ਖਿਆਲ ਰੱਖੋ ਤੇ ਨੱਚਦਾ ਪੰਜਾਬ ਪ੍ਰੋਗਰਾਮ ਤੇ ਤੁਹਾਡਾ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਸੀਂ ਬਹੁਤ ਸਾਥ ਦਿੰਦੇ ਹੋ ਔਰ ਇਸ ਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਲਓ ਫਿਰ ਚੱਲਦੇ ਚੱਲਦੇ ਇੱਕ ਗੀਤ ਤੁਹਾਡੀ ਸੇਵਾ ਜੀ ਮੈਂ ਛੱਡ ਕੇ ਜਾ ਰਿਹਾ। ਸੋ ਅਗਲੇ ਹਫ਼ਤੇ ਫਿਰ ਮਿਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੇ, ਰੱਬ ਰਾਖਾ ਤੇ ਆਪਣਾ ਖਿਆਲ ਰੱਖਣਾ ਜੀ ਦੋਸਤੋ। ਠੰਡ ਤੋਂ ਵੀ ਬਚ ਰਹਿਣਾ, ਠੰਡ ਹੁਣ ਜਿਹੜੀ ਹੈ ਨਿਊਜ਼ੀਲੈਂਡ ਦੇ ਵਿੱਚ ਕਹਿਰ ਤੇ ਹੈ ਤੇ ਠੰਡ ਦਾ ਮੌਸਮ ਜਿਹੜਾ ਉਹ ਪੂਰੇ ਜੋਬਨ ਤੇ ਆ ਚੁੱਕਾ ਹੈ ਤੇ ਤੁਸੀਂ ਵੀ ਜ਼ਰੂਰ ਆਪਣਾ ਖਿਆਲ ਰੱਖਣਾ। ਬਹੁਤ ਮਿਹਰਬਾਨੀ, ਮਿਲਦੇ ਹਾਂ ਅਗਲੇ ਹਫ਼ਤੇ ਨੱਚਦਾ ਪੰਜਾਬ ਪ੍ਰੋਗਰਾਮ ਤੇ। ਧੰਨਵਾਦ।
ਜ਼ਿੰਦਗੀ ਜਿਉਂਦੇ ਆ ਗੀਤ ਦੇ ਸੰਗੀਤ ਵਿੱਚ, ਬਠਿੰਡੇ ਵਾਲਾ ਕਪਤਾਨ ਤੇ ਫਿਰਕਾ ਦਾ ਐਨੀ ਆਏ ਦੱਸਦੇ
ਮਾਰਕੋਟ ਜੱਟ ਮੇ ਨਵੀਆਂ ਗੋਸਟ ਗੱਡੀਆਂ ਵੇ, ਸੁਪਨਿਆਂ ਵਿੱਚ ਮੇ ਬਾਗੀਆਂ ਪਾਉਂਦੇ ਨਾਰਾ ਬੱਗੀਆਂ ਵੇ, ਨਾਹੀਂ ਪੂਰੇ ਪੈਰ ਖਿਲਾਰੇ ਲੰਮੀ ਚਾਦਰਨੀ, ਹਪਟ ਵਿੱਚ ਸਰਬ ਲੋਹਾ ਤੇ ਤੌਣ ਚ ਤੰਨੇ ਹੈ ਗਾਜਰਨੀ, ਤਿੰਨ ਰੰਗੀਆਂ ਨੀ ਹੱਥੋੜੀ
ਲੀੜਾ ਲੱਤਾਂ ਪਹਿਲਾਂ ਹੀ ਪਾਲੀਏ ਪਿੰਡੇ ਤੇ ਸ਼ੌਂਕੀ ਰਬਲ ਹੱਸਲ ਤੇ ਟਸਲ ਦੇ ਜੱਟ ਬਠਿੰਡੇ ਦੇ ਪੈਰ ਤਾਂ ਧਰਤੀ ਤੇ ਪਰ ਨਾ ਟੀਸੀ ਤੇ ਰਹਿੰਦਾ ਏ ਹਜੇ ਕਪਤਾਨ ਨੂੰ ਦੇਖਣਾ ਸਿਰ ਤਾਂ ਚੱਕਣਾ ਪੈਂਦਾ ਏ ਮੋਸਟ ਵੈਲਕਮ ਜੇ ਕੋਈ ਆਵੇ ਜਿਹਨੇ ਜਾਣਾ ਵੇ ਸ਼ੱਕ ਜਾਵੇ ਸਸਤਾ ਸਰਕਲ ਕਿੱਥੇ ਬਣਾਵੇ ਨੀ ਮੁੰਡਾ ਮਹਿੰਗਾ ਏ
ਜਿਉਂਦੇ ਆ
ਸੁਪਨਿਆਂ ਵਿੱਚ ਨੇ ਬਾਗੀਆਂ ਪਾਉਂ